ਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਹੇ ਸਾਹਾਣ ਗਿਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਨ ਨਾਮ ਬਰਣਤ ਸੁਮਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹਾਥ ਬਿਕਾਨੋ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹਾਥ ਬਿਕਾਨੋ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲ ਜੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਾਸੀ ਅਜੋ ਨਾ ਪਤਿਆਏ ਨਿਗਮ ਪਏ ਸਾਖੀ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪਗਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬੜੋ ਨਿਲਾਜ ਅਜ ਹੂੰ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਬਣਾ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਹੁਕਮ ਹੈ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਗੁਰੂ ਸਾਹਿਬ ਜੀ ਨੇ, ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ, ਚੌਥੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਹੁਕਮ ਦਿੱਤਾ ਹੈ ਕਿ ਜੇ ਗੁਰੂ ਕਾ ਸਿੱਖ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਉੱਠਦਿਆਂ ਸਾਰ ਸਭ ਤੋਂ ਪਹਿਲਾਂ ਮੂੰਹ ਤੋਂ ਵਾਹਿਗੁਰੂ ਕਹਿ। ਜਦੋਂ ਜਾਗ ਖੁੱਲ੍ਹੇ ਤਾਂ ਮੂੰਹ ਤੋਂ ਵਾਹਿਗੁਰੂ ਨਿਕਲੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦ ਆਵੇ। ਵਾਹਿਗੁਰੂ ਵਾਹਿਗੁਰੂ ਗੁਰਮੰਤਰ ਚੇਤੇ ਆਵੇ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਕਰਦੇ ਗੁਰੂ ਕਾ ਸਿੱਖ ਇਸ਼ਨਾਨ ਕਰੇ। ਇਸ਼ਨਾਨ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਦਾ ਧਿਆਨ ਵੀ ਕਰੇ। ਜਿੱਥੇ ਵੀ ਸਿੱਖ ਬੈਠਾ ਹੈ, ਜਿੱਥੇ ਵੀ ਸੰਸਾਰ ਵਿੱਚ ਗੁਰੂ ਕਾ ਸਿੱਖ ਬੈਠਾ ਹੈ, ਉਹ ਰੋਜ਼ ਅਰਦਾਸੇ ਵਿੱਚ ਕਹਿੰਦਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਸਭ ਤੋਂ ਵੱਡੀ ਚੀਜ਼ ਹੈ ਅੰਮ੍ਰਿਤ ਵੇਲੇ ਨਾਮ ਜਪਣਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ ਕਰਨਾ। ਜਦੋਂ ਅਸੀਂ ਆਪਣੇ ਘਰ 'ਚ ਵੀ ਇਸ਼ਨਾਨ ਕਰੀਏ, ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਦਾ ਇਸ਼ਨਾਨ ਹੋ ਜਾਂਦਾ ਜੇ ਧਿਆਨ ਨਾਲ ਕਰ ਲਈਏ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕੀਨੇ ਦਾਨਾ। ਫਿਰ ਗੁਰੂ ਕਾ ਸਿੱਖ ਵਾਹਿਗੁਰੂ 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 ਜਪਦਾ, ਨਿਤਨੇਮ ਦੀਆਂ ਬਾਣੀਆਂ ਪੜ੍ਹਦਾ, ਗੁਰੂ ਕੇ ਦਰਬਾਰ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਸੁਣਦਾ ਹੈ, ਉਹਦੇ ਰੋਮ ਰੋਮ ਵਿੱਚ ਗੁਰਬਾਣੀ ਵੱਸ ਜਾਂਦੀ ਹੈ, ਸਤਸੰਗ ਦਾ ਉੱਥੇ ਵਾਸਾ ਹੋ ਜਾਂਦਾ ਹੈ, ਸੱਚ ਹਿਰਦੇ 'ਚ ਵੱਸ ਜਾਂਦਾ ਹੈ। ਸੋ ਸਾਧ ਸੰਗਤ ਜੀ, ਜਿੱਥੇ ਗੁਰਬਾਣੀ ਦਾ ਕੀਰਤਨ ਸੁਣੀਦਾ, ਉੱਥੇ ਗੁਰਬਾਣੀ ਦੀ ਕਥਾ ਵਿਚਾਰ ਵੀ ਸਰਵਣ ਕਰੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ, ਸ੍ਰੀ ਆਨੰਦ ਸਾਹਿਬ ਜੀ ਦੀ ਕਥਾ ਵਿਚਾਰ, ਸਾਧ ਸੰਗਤ ਜੀ ਕੱਲ੍ਹ ਤੋਂ ਆਰੰਭ ਹੋਈ ਹੈ। ਕੱਲ੍ਹ 5 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਸ਼ੁਰੂਆਤ ਵਾਲੀਆਂ ਆਪ ਜੀ ਨੇ ਸਰਵਣ ਕੀਤੀਆਂ। ਅੱਜ 6ਵੀਂ ਪੌੜੀ ਤੋਂ ਕਥਾ ਆਰੰਭ ਹੁੰਦੀ ਹੈ। ਸਤਿਗੁਰੂ ਜੀ ਇਸ ਆਨੰਦ ਬਾਣੀ ਵਿੱਚ ਸਾਨੂੰ ਆਨੰਦ ਬਖਸ਼ਣ ਦਾ ਉਪਰਾਲਾ ਕਰ ਰਹੇ ਨੇ, ਆਨੰਦ ਦੇ ਰਹੇ ਨੇ, ਕਿਉਂਕਿ ਇਸ ਦੁਨੀਆ ਦਾ ਹਰ ਵਿਅਕਤੀ ਮਨੁੱਖ ਤਾਂ ਮਨੁੱਖ ਹੈ, ਪਸ਼ੂ ਵੀ ਜਿਹੜੇ ਨੇ ਉਹ ਆਨੰਦ ਮੰਗਦੇ ਨੇ, ਦੁੱਖ ਉਹ ਵੀ ਨਹੀਂ ਚਾਹੁੰਦੇ। ਕੋਈ ਨਹੀਂ ਚਾਹੁੰਦਾ ਮੈਂ ਦੁਖੀ ਹੋਵਾਂ, ਸਾਰੇ ਚਾਹੁੰਦੇ ਹੈ ਸੁੱਖ ਮਿਲੇ। ਸੁੱਖ ਕੋ ਮੰਗ ਹੈ ਸਭ ਕੋ, ਦੁੱਖ ਨਾ ਮੰਗ ਹੈ ਕੋਈ। ਸਾਰੇ ਸੁਖੀ ਹੋਣਾ ਚਾਹੁੰਦੇ ਹਾਂ, ਪਰ ਅਸਲ ਸੁੱਖ ਅਸਲ ਆਨੰਦ ਕਿੱਥੋਂ ਮਿਲਣਾ ਉਹ ਸਾਨੂੰ ਪਤਾ ਨਹੀਂ। ਉਹ ਗੁਰੂ ਦੀ ਬਾਣੀ ਵਿੱਚ ਹੈ। ਇਹ ਬਾਣੀ ਦਾ ਨਾਮ ਹੀ ਆਨੰਦ ਹੈ। ਗੁਰੂ ਅਮਰਦਾਸ ਜੀ ਦੇ ਘਰ ਪੋਤਰਾ ਪੈਦਾ ਹੋਇਆ ਸੀ ਅਤੇ ਮਹਾਰਾਜ ਨੇ ਉਸ ਦਾ ਨਾਮ ਬਾਬਾ ਆਨੰਦ ਜੀ ਰੱਖਿਆ ਸੀ। ਆਨੰਦ ਦੇ ਜਨਮ ਉੱਤੇ ਹੀ ਇਹ ਆਨੰਦ ਸਾਹਿਬ ਉਚਾਰਨ ਕੀਤਾ ਸੀ ਅਤੇ ਸਾਧ ਸੰਗਤ ਜੀ ਰੋਜ਼ ਗੁਰੂ ਕੇ ਸਿੱਖ ਨਿਤਨੇਮ ਵਿੱਚ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਨ। ਫਿਰ ਸਾਧ ਸੰਗਤ ਜੀ ਨਾਲ ਨਾਲ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਆਨੰਦ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣਾ ਹੋਵੇ ਉਦੋਂ ਵੀ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਜਦੋਂ ਕਿਸੇ ਬੱਚੀ ਬੱਚੇ ਦਾ ਆਨੰਦ ਕਾਰਜ ਹੁੰਦਾ ਹੈ ਲਾਵਾਂ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਜ਼ਰੂਰੀ ਕੀਤਾ ਜਾਂਦਾ ਹੈ। ਜਦੋਂ ਪੰਜ ਪਿਆਰੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਿਸੇ ਜੀਵ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ, ਬਾਟੇ ਦੇ ਉੱਤੇ ਵੀ ਪੰਜਾਂ ਬਾਣੀਆਂ 'ਚ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਸ਼ਾਮ ਨੂੰ ਰਹਿ ਰਾਸ ਦੇ ਪਾਠ ਦੇ ਵਿੱਚ ਵੀ ਆਨੰਦ ਸਾਹਿਬ ਦਾ ਪਾਠ ਜ਼ਰੂਰੀ ਕੀਤਾ ਜਾਂਦਾ ਹੈ। ਦੀਵਾਨ ਦੀ ਸਮਾਪਤੀ 'ਤੇ ਵੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਇਹ ਪੁਰਾਤਨ ਮਰਯਾਦਾ ਪੰਥ ਵਿੱਚ ਚਲੀ ਆਉਂਦੀ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਦੋਂ ਸ਼ਾਮ ਨੂੰ ਰਹਿ ਰਾਸ ਤੋਂ ਪਹਿਲਾਂ ਅਰਦਾਸ ਹੁੰਦੀ ਹੈ ਕੜਾਹ ਪ੍ਰਸ਼ਾਦ ਦੀ, ਅਖੀਰਲਾ ਕੜਾਹ ਪ੍ਰਸ਼ਾਦ ਆਨੰਦ ਸਾਹਿਬ ਦਾ ਪਾਠ ਕਰਕੇ ਸ਼ਾਮ ਨੂੰ ਵੀ ਰਹਿ ਰਾਸ ਸਾਹਿਬ ਦੀ ਆਰੰਭਤਾ ਤੋਂ ਸੋਦਰ ਦੀ ਚੌਂਕੀ ਤੋਂ ਪਹਿਲਾਂ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਇਹ ਮਰਯਾਦਾ ਤਖਤਾਂ 'ਤੇ ਗੁਰਦੁਆਰਿਆਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਰੇ ਤਖਤਾਂ 'ਤੇ ਗੁਰੂ ਘਰਾਂ 'ਚ ਪਾਲੀ ਜਾਂਦੀ ਹੈ। ਸੋ ਇਹ ਆਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਨੇ ਸਾਨੂੰ ਆਨੰਦ ਦੇਣ ਲਈ ਬਖਸ਼ੀ ਹੈ। ਹਰ ਜੀਵ, ਹਰ ਬੰਦਾ ਇਸ ਬਾਣੀ ਤੋਂ ਆਨੰਦ ਲੈ ਸਕਦਾ ਹੈ। ਆਓ ਆਪਾਂ ਇਹਦੀ ਕਥਾ ਵਿਚਾਰ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ ਜੋੜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਆਹ ਜਿਹੜੀ ਬੰਦੇ ਦੀ ਦੇਹ ਹੈ, ਬੰਦੇ ਦਾ ਮਨੁੱਖ ਦਾ ਸਰੀਰ ਹੈ, ਇਹ ਪ੍ਰਭੂ ਦੇ ਨਾਮ ਤੋਂ ਬਿਨਾਂ ਬੇਕਾਰ ਹੈ, ਕਿਸੇ ਕੰਮ ਦਾ ਨਹੀਂ। ਜੇ ਨਾਮ ਜਪੀਏ ਤਾਂ ਇਹ ਦੇਹ ਸੋਨੇ ਦੀ ਬਣ ਜਾਂਦੀ ਹੈ, ਅਤੇ ਜੇ ਨਾਮ ਨਾ ਜਪੀਏ ਤਾਂ ਮਿੱਟੀ ਦੀ ਵੀ ਨਹੀਂ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਆਨੰਦ ਲਾਲ ਜੀ ਜਦੋਂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਅਤੇ ਉਹਨਾਂ ਨੇ ਇੱਕ ਪੋਥੀ ਗੁਰੂ ਸਾਹਿਬ ਜੀ ਨੂੰ ਭੇਟਾ ਕੀਤੀ ਸੀ ਦਸਵੇਂ ਪਾਤਸ਼ਾਹ ਜੀ ਨੂੰ। ਭਾਈ ਆਨੰਦ ਲਾਲ ਜੀ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਸ਼ਾਹਜ਼ਾਦਾ ਮੁਅੱਜ਼ਮ ਦੇ ਕੋਲ ਮੀਰ ਮੁਨਸ਼ੀ ਲੱਗੇ ਹੋਏ ਸਨ, ਮੁਨਸ਼ੀਆਂ ਦੇ ਵੱਡੇ ਅਫਸਰ ਸਨ। ਸ਼ਾਹਜ਼ਾਦਾ ਮੁਅੱਜ਼ਮ ਯਾਨੀ ਜਿਸਨੂੰ ਬਾਅਦ ਵਿੱਚ ਆਪਾਂ ਬਹਾਦਰ ਸ਼ਾਹ ਕਰਕੇ ਸੁਣਦੇ ਹਾਂ, ਔਰੰਗਜ਼ੇਬ ਨੇ ਆਪਣੇ 1400 ਵਿਦਵਾਨਾਂ ਤੋਂ ਕੁਰਾਨ ਦੀ ਕਿਸੇ ਸੂਰਤ ਦੇ ਮਾਇਨੇ ਪੁੱਛੇ ਸਨ, ਪਰ ਕੁਰਾਨ ਦੀ ਉਸ ਪੰਗਤੀ ਦੇ ਅਰਥ 1400 ਵਿਦਵਾਨਾਂ ਨੇ ਕੀਤੇ ਵੀ ਪਰ ਔਰੰਗਜ਼ੇਬ ਦੀ ਤਸੱਲੀ ਨਹੀਂ ਹੋਈ। ਅਖੀਰ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਕਾਕਾ, ਕੱਲ੍ਹ ਨੂੰ ਤੂੰ ਮੈਨੂੰ ਇਹ ਕੁਰਾਨ ਦੀ ਪੰਗਤੀ ਦੇ ਅਰਥ ਸੁਣਾਉਣੇ ਨੇ ਔਰ ਲਿਖ ਕੇ ਦੇਣੇ ਨੇ ਵਧੀਆ ਤਰੀਕੇ ਨਾਲ। ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਚਿੰਤਾ 'ਚ ਪੈ ਗਿਆ ਸੀ ਅਤੇ ਆਪਣੇ ਦਫ਼ਤਰ 'ਚ ਬੈਠਾ ਸੋਚੀ ਜਾਵੇ ਸੋਚੀ ਜਾਵੇ। ਭਾਈ ਆਨੰਦ ਲਾਲ ਜੀ ਕੋਲ ਮੁਨਸ਼ੀ ਦਾ ਕੰਮ ਕਰਦੇ ਸਨ, ਉਹਨਾਂ ਨੇ ਦੇਖਿਆ ਸ਼ਹਿਜ਼ਾਦਾ ਚਿੰਤਾ ਵਿੱਚ ਹੈ। ਉਹ ਕਹਿੰਦੇ, ਸ਼ਹਿਜ਼ਾਦਾ ਜੀ ਤੁਹਾਨੂੰ ਕਿਹੜੀ ਗੱਲ ਦੀ ਚਿੰਤਾ ਹੈ? ਸਵੇਰ ਦਾ ਮੈਂ ਦੇਖ ਰਿਹਾ ਤੁਸੀਂ ਗੁੰਮ ਸਮਝੇ ਹੋ ਕੇ ਬੈਠੇ ਹੋ। ਕਿਸੇ ਨਾਲ ਬੋਲਦੇ ਨਹੀਂ, ਗੱਲ ਨਹੀਂ ਕਰਦੇ। ਸ਼ਹਿਜ਼ਾਦਾ ਕਹਿਣ ਲੱਗਾ, ਭਾਈ ਨੰਦ ਲਾਲ, ਮੈਂ ਬੜੀ ਮੁਸੀਬਤ 'ਚ ਫਸ ਗਿਆ। ਮੇਰੇ ਪਿਤਾ ਨੇ ਕੁਰਾਨ ਦੀ ਸੂਰਤ ਦੇ ਕਿਸੇ ਅਰਥ ਔਖੀ ਪੰਗਤੀ ਦੇ ਅਰਥ ਪੁੱਛੇ ਨੇ, ਅਤੇ ਮੇਰੇ ਕੋਲੋਂ ਉਹ ਅਰਥ ਕੀ ਹੋਣੇ ਨੇ। 1400 ਵਿਦਵਾਨ ਮੇਰੇ ਤੋਂ ਪਹਿਲਾਂ ਦਿੱਲੀ ਦੇ ਵਿੱਚ ਰਹਿੰਦੇ ਕਾਜੀ ਮੁਲਾਣੇ ਅਰਥ ਕਰ ਬੈਠੇ ਨੇ, ਕਿਸੇ ਕੋਲੋਂ ਵੀ ਅਰਥ ਨਹੀਂ ਹੋਏ, ਮੈਂ ਕਿਵੇਂ ਕਰ ਸਕਦਾ ਹਾਂ। ਸਾਧ ਸੰਗਤ ਜੀ, ਭਾਈ ਨੰਦ ਲਾਲ ਕਹਿਣ ਲੱਗੇ, ਜਰਾ ਮੈਨੂੰ ਦਿਖਾਓ ਕਿਹੜੀ ਪੰਗਤੀ ਹੈ। ਸ਼ਹਿਜ਼ਾਦੇ ਨੇ ਜਦੋਂ ਪੰਗਤੀ ਦੱਸੀ, ਭਾਈ ਨੰਦ ਲਾਲ ਜੀ ਨੂੰ ਕੁਰਾਨ ਜ਼ਬਾਨੀ ਯਾਦ ਸੀਗਾ, ਉਹ ਬਹੁਤ ਵਿਦਵਾਨ ਸਨ, ਅਰਬੀ, ਫਾਰਸੀ, ਉਰਦੂ, ਤੁਰਕੀ, ਸੰਸਕ੍ਰਿਤ, ਬਹੁਤ ਸਾਰੀਆਂ ਭਾਸ਼ਾ ਦਾ ਭਾਈ ਨੰਦ ਲਾਲ ਜੀ ਨੂੰ ਪੂਰਨ ਗਿਆਨ ਸੀਗਾ। ਐਡਾ ਵੱਡਾ ਵਿਦਵਾਨ ਦੁਨੀਆ 'ਤੇ ਲੱਭਣਾ ਔਖਾ ਜਿਹੜੇ ਭਾਈ ਨੰਦ ਲਾਲ ਜੀ ਸਨ। ਪਰਸ਼ੀਅਨ ਦੇ ਤਾਂ ਉਹ ਮਹਾ ਵੱਡੇ ਵਿਦਵਾਨ ਸਨ। ਕਹਿਣ ਲੱਗੇ, ਲਿਆਓ ਮੈਂ ਦੇਖਾਂ ਕੀ ਲਿਖਿਆ ਹੈ। ਜਦੋਂ ਨੰਦ ਲਾਲ ਦੇ ਸਾਹਮਣੇ ਉਹ ਪੰਗਤੀ ਰੱਖੀ, ਭਾਈ ਨੰਦ ਲਾਲ ਨੇ ਫਟਾਫਟ ਉਹਦੇ 'ਤੇ ਬੜਾ ਲੰਮਾ ਆਰਟੀਕਲ ਲਿਖ ਦਿੱਤਾ, ਬੜਾ ਲੰਮਾ ਲੇਖ ਲਿਖ ਦਿੱਤਾ, ਵਧੀਆ ਸੁੰਦਰ ਅਰਥ ਕਰਕੇ ਸ਼ਹਿਜ਼ਾਦੇ ਨੂੰ ਦਿੱਤੇ। ਸ਼ਹਿਜ਼ਾਦੇ ਨੇ ਜਾ ਕੇ ਔਰੰਗਜ਼ੇਬ ਨੂੰ ਆਪਣੇ ਪਿਓ ਨੂੰ ਦਿਖਾਏ। ਔਰੰਗਜ਼ੇਬ ਬੜਾ ਚਤਰ ਚਲਾਕ ਸੀ, ਕਹਿਣ ਲੱਗਾ, ਕਾਕਾ ਤੂੰ ਮੇਰਾ ਪੁੱਤਰ ਹੈ ਅਤੇ ਮੈਂ ਜਾਣਦਾ ਵੀ ਤੂੰ ਕਿੰਨੀ ਕੁ ਲਿਆਕਤ ਦਾ ਮਾਲਕ ਹੈ, ਇਹ ਅਰਥ ਤੇਰੇ ਕੀਤੇ ਹੋਏ ਨਹੀਂ, ਤੂੰ ਕਿਤੋਂ ਹੋਰ ਕਰਵਾਏ ਨੇ, ਦੱਸ ਕਿਹਦੇ ਕੋਲੋਂ ਕਰਵਾਏ ਨੇ, ਸੱਚ ਦੱਸੀ। ਸ਼ਹਿਜ਼ਾਦਾ ਕਹਿਣ ਲੱਗਾ, ਅੱਬਾ ਜਾਨ, ਬਾਦਸ਼ਾਹ ਸਲਾਮਤ, ਇਹ ਅਰਥ ਵਾਕਈ ਮੈਂ ਨਹੀਂ ਕੀਤੇ, ਮੇਰੇ ਕੋਲ ਇੱਕ ਮੁਨਸ਼ੀ ਹੈ, ਬੜਾ ਵਿਦਵਾਨ ਹੈ, ਉਹਨੇ ਕੀਤੇ ਨੇ। ਔਰੰਗਜ਼ੇਬ ਕਹਿੰਦਾ, ਕੀ ਨਾਂ ਹੈ ਉਸ ਮੁਨਸ਼ੀ ਦਾ? ਨੰਦ ਲਾਲ ਦਾ ਨਾਂ ਲੈ ਦਿੱਤਾ ਗਿਆ। ਬਾਦਸ਼ਾਹ ਨੇ ਨੰਦ ਲਾਲ ਜਦੋਂ ਸੁਣਿਆ, ਨੰਦ ਲਾਲ ਤਾਂ ਹਿੰਦੂ ਹੁੰਦਾ, ਹਿੰਦੂ ਇਤਨਾ ਵਿਦਵਾਨ ਹੈ, ਅਜੇ ਤੱਕ ਉਸਨੂੰ ਮੁਸਲਮਾਨ ਨਹੀਂ ਬਣਾਇਆ, ਇਹੋ ਜਿਹੇ ਪੜ੍ਹੇ ਲੋਕ ਲਿਖੇ ਲੋਕ ਸਾਡੀ ਕੌਮ 'ਚ ਹੋਣੇ ਚਾਹੀਦੇ ਨੇ, ਇਹੋ ਜਿਹੇ ਲੋਕ ਮੁਸਲਮਾਨ ਹੋਣੇ ਚਾਹੀਦੇ ਨੇ, ਉਹਨੂੰ ਕੱਲ੍ਹ ਨੂੰ ਮੁਸਲਮਾਨ ਬਣਾਓ, ਮੇਰੇ ਕੋਲ ਲੈ ਕੇ ਆਓ। ਸ਼ਹਿਜ਼ਾਦਾ ਬੜੀ ਚਿੰਤਾ 'ਚ ਪੈ ਗਿਆ, ਫਟਾਫਟ ਆਇਆ ਭਾਈ ਨੰਦ ਲਾਲ ਨੂੰ, ਕਹਿਣ ਲੱਗਾ, ਨੰਦ ਲਾਲ, ਮੈਂ ਤੈਨੂੰ ਮੁਸੀਬਤ 'ਚ ਫਸਾਤਾ ਹੈ, ਮੇਰੇ ਪਿਤਾ ਕਹਿੰਦੇ ਨੇ ਕੱਲ੍ਹ ਨੂੰ ਤੈਨੂੰ ਮੁਸਲਮਾਨ ਬਣਾਉਣਾ, ਜੇ ਤੂੰ ਮੁਸਲਮਾਨ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਮੇਰਾ ਪਿਓ ਬੜਾ ਜ਼ਾਲਮ ਹੈ, ਤੈਨੂੰ ਕਤਲ ਕਰ ਦੇਵੇਗਾ, ਅਤੇ ਮੈਂ ਤੇਰੀ ਕੋਈ ਮਦਦ ਵੀ ਨਹੀਂ ਕਰ ਸਕਦਾ, ਤੂੰ ਮੇਰਾ ਮਿੱਤਰ ਹੈ, ਅੱਜ ਦੀ ਰਾਤ ਤੇਰੇ ਕੋਲ ਹੈ, ਜੇ ਤੂੰ ਜਾਨ ਬਚਾ ਕੇ ਕਿਤੇ ਜਾ ਸਕਦਾ ਹੈ ਤਾਂ ਚਲਾ ਜਾ, ਨਹੀਂ ਤਾਂ ਤੈਨੂੰ ਕੱਲ੍ਹ ਨੂੰ ਮੁਸਲਮਾਨ ਬਣਨਾ ਪਏਗਾ, ਜੇ ਮੁਸਲਮਾਨ ਤੂੰ ਨਾ ਬਣਿਆ ਤਾਂ ਤੈਨੂੰ ਮਾਰ ਦੇਣਗੇ, ਬੜੀ ਸਮੱਸਿਆ ਹੈ। ਭਾਈ ਨੰਦ ਲਾਲ ਵੀ ਚਿੰਤਾ 'ਚ ਪੈ ਗਏ, ਕਿੱਥੇ ਜਾਈਏ, ਹਿੰਦੁਸਤਾਨ ਦੇ 'ਚ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਜਾ ਕੇ ਪਨਾਹ ਲਈ ਜਾਵੇ ਅਤੇ ਬਾਦਸ਼ਾਹ ਔਰੰਗਜ਼ੇਬ ਦਾ ਖਤਰਾ ਨਾ ਹੋਵੇ। ਜਿੱਥੇ ਵੀ ਜਾਵਾਂਗਾ ਹਿੰਦੁਸਤਾਨ ਚੜ੍ਹਦੇ ਤੋਂ ਛਿਪਦੇ ਤੱਕ ਔਰੰਗਜ਼ੇਬ ਦਾ ਰਾਜ ਹੈ, ਔਰੰਗਜ਼ੇਬ ਉੱਥੋਂ ਹੀ ਫੜ ਕੇ ਮੰਗਵਾ ਲਏਗਾ। ਬੜੀ ਮੁਸੀਬਤ ਬਣ ਗਈ, ਸਾਰੇ ਪਾਸੇ ਨਿਗਾਹ ਦੌੜਾਉਣ ਤੋਂ ਬਾਅਦ ਭਾਈ ਨੰਦ ਲਾਲ ਨੂੰ ਖਿਆਲ ਆਇਆ ਕਿ ਇੱਕ ਜਗ੍ਹਾ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਪੂਰੇ ਹਿੰਦੁਸਤਾਨ ਵਿੱਚ ਇੱਕੋ ਹੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਚੱਲਦਾ ਹੈ, ਉਹ ਜਗ੍ਹਾ ਹੈ ਸ੍ਰੀ ਅਨੰਦਪੁਰ ਸਾਹਿਬ। ਕਲਗੀਧਰ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹ ਉੱਥੇ ਬਿਰਾਜਮਾਨ ਹਨ, ਉਹਨਾਂ ਦੀ ਸ਼ਰਨ ਵਿੱਚ ਚਲੇ ਜਾਈਏ, ਫਿਰ ਇਸ ਔਰੰਗਜ਼ੇਬ ਦਾ ਕੋਈ ਖਤਰਾ ਨਹੀਂ ਹੈ। ਅੱਧੀ ਰਾਤ ਨੂੰ ਭਾਈ ਨੰਦ ਲਾਲ ਦਿੱਲੀ ਤੋਂ ਤੁਰ ਪਏ ਖਾਲੀ ਹੱਥ। ਕੋਈ ਸੱਜਣ ਮਿੱਤਰ ਨਾਲ ਨਹੀਂ, ਇਕੱਲੇ। ਜਦੋਂ ਬੰਦੇ 'ਤੇ ਮੁਸੀਬਤ ਆਉਂਦੀ ਹੈ ਉਦੋਂ ਬੰਦਾ ਇਕੱਲਾ ਹੀ ਘਟਦਾ ਹੈ ਮੁਸੀਬਤ ਨੂੰ। ਅਤੇ ਭਾਈ ਨੰਦ ਲਾਲ ਜੀ ਤੁਰਦੇ 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 ਰਸਤੇ 'ਚ ਸੋਚਣ ਲੱਗ ਪਏ, ਮੈਂ ਗੁਰੂ ਕੋਲ ਚੱਲਿਆ ਹਾਂ ਅਤੇ ਗੁਰੂ ਮਹਾਰਾਜ ਦੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੋਈ ਨਾ ਕੋਈ ਭੇਟਾ ਤਾਂ ਮੈਨੂੰ ਲੈ ਕੇ ਜਾਣੀ ਚਾਹੀਦੀ ਹੈ। ਕੋਈ ਨਜ਼ਰਾਨਾ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਨਾ ਚਾਹੀਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਸੋਚਦੇ ਵੀ ਮੈਂ ਮਹਾਰਾਜ ਦੇ ਹੱਥ ਚਰਨਾਂ 'ਚ ਕੀ ਲੈ ਕੇ ਜਾਵਾਂ। ਫਿਰ ਸੋਚਿਆ, ਗੁਰੂ ਜੀ ਸ਼ਾਇਰਾਂ ਦੇ ਕਵੀਆਂ ਦੇ ਬੜੇ ਕਦਰਦਾਨ ਨੇ, ਕਵਿਤਾ ਬੜੀ ਸੋਹਣੀ ਆਪ ਵੀ ਰਚਦੇ ਨੇ ਅਤੇ ਦੂਜਿਆਂ ਦੀ ਕਵਿਤਾ ਸੁਣ ਕੇ ਖੁਸ਼ ਵੀ ਬੜੇ ਹੁੰਦੇ ਨੇ, ਕਿਉਂ ਨਾ ਮੈਂ ਇੱਕ ਕਾਵ ਦੀ ਪੋਥੀ ਤਿਆਰ ਕਰਕੇ ਆਪਣੇ ਗੁਰੂ ਨੂੰ ਭੇਟਾ ਕਰਾਂ। ਤਾਂ ਭਾਈ ਨੰਦ ਲਾਲ ਜੀ ਗਜ਼ਲਾਂ ਦਾ ਆਪਣੀ ਮਹਾਨ ਸ਼ਾਇਰੀ ਦਾ ਗ੍ਰੰਥ ਤਿਆਰ ਕੀਤਾ ਅਤੇ ਭਾਈ ਨੰਦ ਲਾਲ ਜੀ ਉਹਦਾ ਪਹਿਲਾ ਸ਼ੇਰ ਲਿਖਿਆ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰਨਾ ਜੋਕੇ ਚੁਨੀ ਆਮਦਨ ਨਬੂਦ ਮਰਾ। ਪਰਸ਼ੀਅਨ ਭਾਸ਼ਾ ਹੈ, ਇਹਦਾ ਅਰਥ ਹੈ ਹਵਾਏ ਬੰਦਗੀ, ਹਵਾਏ ਮੈਨੇ ਇੱਛਾ ਵਾਸ਼ਨਾ ਹਵਾ, ਬੰਦਗੀ ਦੀ ਇੱਛਾ ਬੰਦਗੀ ਕਰਨ ਦੀ ਲਾਲਸਾ ਮੈਨੂੰ ਇਸ ਸਰੀਰ ਵਿੱਚ ਲੈ ਕੇ ਆਈ। ਮੇਰਾ ਇਹ ਮਨੁੱਖ ਦਾ ਜਾਮਾ ਬਣਿਆ ਹੀ ਬੰਦਗੀ ਕਰਨ ਵਾਸਤੇ ਹੈ। ਵਗਰਨਾ ਜੋਕੇ ਚੁਨੀ ਆਮਦਨ ਨਬੂਦ ਮਰਾ, ਜੇ ਬੰਦਗੀ ਨਾ ਕਰਨੀ ਹੁੰਦੀ, ਹੇ ਕਲਗੀਧਰ ਪਾਤਸ਼ਾਹ ਤੁਹਾਡੀ ਬੰਦਗੀ ਮੈਂ ਨਾ ਕਰਨੀ ਹੁੰਦੀ ਤਾਂ ਮੈਂ ਇਸ ਦੁਨੀਆ 'ਤੇ ਲੈਣ ਹੀ ਕੀ ਆਉਣਾ ਸੀ, ਇਸ ਸਰੀਰ ਦਾ ਹੋਰ ਫਾਇਦਾ ਹੀ ਕੋਈ ਨਹੀਂ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ, ਵਾਹਿਗੁਰੂ ਦੇ ਵਿੱਚ ਲਿਵ ਲਾਏ ਤੋਂ ਬਿਨਾਂ ਇਹ ਦੇਹ ਨਿਮਾਣੀ ਬੇਕਾਰ ਹੈ, ਬੇਲੋੜੀ ਹੈ। ਭਾਈ ਨੰਦ ਲਾਲ ਜੀ ਨੇ ਇਹ ਪੋਥੀ ਤਿਆਰ ਕਰਕੇ ਜਦੋਂ ਦਸਮ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਏ, ਇਸ ਪੋਥੀ ਦਾ ਨਾਮ ਭਾਈ ਨੰਦ ਲਾਲ ਜੀ ਨੇ ਰੱਖਿਆ ਸੀ ਬੰਦਗੀ ਨਾਮਾ। ਬੰਦਗੀ ਮੈਨੇ ਵੱਡਿਆਂ ਗੁਰੂਆਂ ਪੀਰਾਂ ਦੇ ਚਰਨਾਂ 'ਚ ਨਮਸਕਾਰ, ਇਹ ਗੁਰੂ ਕਲਗੀਧਰ ਜੀ ਤੁਹਾਡੇ ਚਰਨਾਂ 'ਚ ਮੇਰੀ ਬੰਦਗੀ ਹੈ, ਯਾਨੀ ਮੇਰੀ ਨਮਸਕਾਰ ਹੈ। ਜਦੋਂ ਭਾਈ ਨੰਦ ਲਾਲ ਜੀ ਪੋਥੀ ਭੇਟਾ ਕੀਤੀ ਤਾਂ ਗੁਰੂ ਕਲਗੀਧਰ ਜੀ ਪੋਥੀ ਦੇਖ ਕੇ ਕਹਿੰਦੇ, ਤੂੰ ਇਹਦਾ ਨਾਂ ਕੀ ਰੱਖਿਆ? ਕਹਿੰਦਾ, ਜੀ ਗਰੀਬ ਦਾ ਬੰਦਗੀ ਨਾਮਾ ਹੈ ਹਜ਼ੂਰ ਦੇ ਚਰਨਾਂ ਵਿੱਚ। ਅਤੇ ਮਹਾਰਾਜ ਕਹਿੰਦੇ, ਨਹੀਂ, ਅਸੀਂ ਇਹਦਾ ਨਾਮ ਰੱਖਦੇ ਹਾਂ ਜ਼ਿੰਦਗੀ ਨਾਮਾ। ਭਾਈ ਨੰਦ ਲਾਲ ਨੇ ਇਸ ਪੋਥੀ ਦਾ ਨਾਮ ਰੱਖਿਆ ਬੰਦਗੀ ਨਾਮਾ। ਕਲਗੀਧਰ ਕਹਿਣ ਲੱਗੇ, ਜ਼ਿੰਦਗੀ ਨਾਮਾ ਇਹਨੂੰ ਪੜ੍ਹ ਕੇ ਸਿੱਖਾਂ ਨੂੰ ਰੂਹਾਨੀਅਤ ਦੀ ਅਸਲ ਜ਼ਿੰਦਗੀ ਦਾ ਪਤਾ ਲੱਗੇਗਾ, ਆਤਮਕ ਜ਼ਿੰਦਗੀ ਦਾ ਪਤਾ ਲੱਗੇਗਾ, ਆਤਮਾ ਅਤੇ ਪਰਮਾਤਮਾ ਦਾ ਗਿਆਨ ਪ੍ਰਾਪਤ ਹੋਵੇਗਾ। ਪਹਿਲਾ ਨਾਮ ਸੀ ਬੰਦਗੀ ਨਾਮਾ, ਦੂਜਾ ਨਾਮ ਹੋ ਗਿਆ ਜ਼ਿੰਦਗੀ ਨਾਮਾ, ਅਤੇ ਵਿਦਵਾਨਾਂ ਕਵੀਆਂ ਨੇ ਉਸ ਗ੍ਰੰਥ ਦਾ ਨਾਮ ਰੱਖਿਆ ਦੀਵਾਨੇ ਗੋਇਆ। ਗੋਇਆ ਦਾ ਦੀਵਾਨ, ਗੋਇਆ ਦੀਆਂ ਗਜ਼ਲਾਂ, ਭਾਈ ਨੰਦ ਲਾਲ ਦਾ ਤੁਖਲਸ ਸੀ ਗੋਇਆ। ਸੋ ਸਾਧ ਸੰਗਤ ਜੀ, ਭਾਈ ਨੰਦ ਲਾਲ ਜੀ ਨੇ ਲਿਖਿਆ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰਨਾ ਜੋਕੇ ਚੁਨੀ ਆਮਦਨ ਨਬੂਦ ਮਰਾ। ਜੇ ਮੈਂ ਬੰਦਗੀ ਨਾ ਕਰਨੀ ਹੁੰਦੀ, ਇਸ ਕਾਲੇ ਗੁੰਬਜ ਵਿੱਚ ਮੈਨੂੰ ਆਉਣ ਦੀ ਕੀ ਲੋੜ ਸੀ? ਕੋਈ ਲੋੜ ਨਹੀਂ ਸੀ, ਕੋਈ ਮਕਸਦ ਨਹੀਂ ਸੀ ਮੇਰਾ ਇੱਥੇ ਆਉਣ ਦਾ। ਇਹ ਸਰੀਰ 'ਚ ਆਉਣ ਦਾ ਮਤਲਬ ਹੈ ਬੰਦਗੀ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵੇਚਾਰੀਆ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਲਿਪ ਤੋਂ ਬਿਨਾਂ ਇਹ ਦੇਹ ਨਿਵਾਣੀ ਬੇਕਾਰ ਹੈ। ਇਹ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਇਹ ਵਿਚਾਰੀ ਕਿਸ ਕੰਮ ਦੀ ਹੈ, ਕੀ ਕਰੇ, ਕਿਆ ਕਰੇ ਵਿਚਾਰੇ, ਕੀ ਕਰ ਸਕਦੀ। ਤੁਦ ਬਾਜ ਸਮਰਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਇਸ ਦੇਹ ਨੂੰ ਰੱਖਣ ਵਾਲਾ, ਇਸ ਨੂੰ ਸਫਲ ਕਰਨ ਵਾਲਾ ਹੋਰ ਕੋਈ ਨਹੀਂ ਹੈ। ਤੇਰੇ ਨਾਮ ਤੋਂ ਬਿਨਾਂ ਇਹ ਸਫਲ ਹੋ ਨਹੀਂ ਸਕਦੀ। ਤੇਰੇ ਤੋਂ ਬਿਨਾਂ ਹੋਰ ਕਿਸੇ 'ਚ ਸਮਰੱਥਾ ਹੀ ਨਹੀਂ ਕਿ ਮਨੁੱਖ ਦੇ ਜਨਮ ਨੂੰ ਸਫਲਾ ਕਰ ਦੇਵੇ। ਤੁਦ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਹੇ ਬਨਵਾਲੀ, ਤੂੰ ਇਸ ਦੁਨੀਆ ਦਾ ਮਾਲਕ ਹੈ, ਇਹ ਦੁਨੀਆ ਦੀ ਬਗੀਚੀ ਨੂੰ ਪਾਲਣ ਵਾਲਾ ਮਾਲੀ ਤੂੰ ਹੈ। ਕਿਰਪਾ ਕਰ ਮੇਰੇ ਮਾਲਕ, ਕਿਰਪਾ ਕਰ, ਮੇਰਾ ਜਨਮ ਸਫਲਾ ਕਰ ਦੇ। ਇਸ ਨੂੰ ਹੋਰ ਥਾਂ ਨਾਹੀ, ਸ਼ਬਦ ਲਾਗ ਸਵਾਰੀਆ। ਇਸ ਮਨੁੱਖਾ ਸਰੀਰ ਦਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ, ਇੱਕੋ ਤਰੀਕੇ ਨਾਲ ਇਹ ਸ਼ੁੱਧ ਹੋ ਸਕਦੀ ਹੈ, ਇਹ ਪਵਿੱਤਰ ਹੋ ਸਕਦੀ ਹੈ। ਵੈਸੇ ਮਿੱਟੀ ਦੇ ਡਲੇ ਨੂੰ 100 ਵਾਰੀ ਧੋਵੋਗੇ, ਉਹਦੇ 'ਚੋਂ ਮਿੱਟੀ ਚਿੱਕੜ ਹੀ ਨਿਕਲੇਗਾ। ਬੰਦੇ ਦੀ ਦੇਹ ਨੂੰ ਰੋਜ਼ ਧੋਂਦੇ ਹਾਂ, ਰੋਜ਼, ਫਿਰ ਵੀ ਇਹਦੇ 'ਚੋਂ ਪਸੀਨਾ, ਮਲ ਮੂਤਰ, ਅੱਖਾਂ 'ਚੋਂ ਗਿੱਡ, ਕੰਨਾਂ 'ਚੋਂ ਮੈਲ, ਨੱਕਾਂ 'ਚੋਂ ਮੈਲ, ਦੰਦਾਂ 'ਚੋਂ ਮੈਲ, ਪਸੀਨੇ 'ਚੋਂ ਮੈਲ, ਪਿਸ਼ਾਬ ਦੀ ਮੈਲ, ਗੰਦਗੀ ਗੰਦਗੀ ਹੈ, ਹੋਰ ਹੈ ਕੀ ਹੈ। ਮਹਾਰਾਜ ਕਹਿੰਦੇ ਮਾਟੀ ਕਾ ਕਿਆ ਧੋਪੈ ਸਵਾਮੀ, ਮਿੱਟੀ ਦਾ ਕੀ ਧੋਣਾ। ਮਿੱਟੀ ਕਦੀ ਸ਼ੁੱਧ ਨਹੀਂ ਹੁੰਦੀ, ਬਸ ਇੱਕੋ ਹੀ ਤਰੀਕਾ ਹੈ, ਸ਼ਬਦ ਲਾਗ ਸਵਾਰੀਆ। ਵਾਹਿਗੁਰੂ, 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 ਨਾਮ ਨਾਲ ਜੁੜ ਜਾਵੇ ਇਹ ਸਵਾਰੀ ਜਾ ਸਕਦੀ ਹੈ। ਕਹਿ ਨਾਨਕ ਲਿਵੈ ਬਾਜਹੋਂ, ਕਿਆ ਕਰੇ ਵਿਚਾਰੀਆ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਲਿਵ ਤੋਂ ਬਿਨਾਂ ਇਹ ਵਿਚਾਰੀ ਕੀ ਕਰ ਸਕਦੀ ਹੈ, ਭਾਵ ਕੁਝ ਵੀ ਨਹੀਂ ਕਰ ਸਕਦੀ। ਇਹ ਤਾਂ ਹੀ ਸਫਲ ਹੋਣਗੇ ਜੇ ਗੁਰੂ ਦੇ ਨਾਲ ਇਹ ਇੰਦਰੇ ਜੁੜ ਜਾਣਗੇ, ਅੱਖਾਂ, ਕੰਨ, ਨੱਕ, ਸਾਰਾ ਸਰੀਰ, ਇਹ ਸਫਲ ਹੋ ਜਾਏਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਹਰ ਕੋਈ ਕਹਿੰਦਾ ਆਨੰਦ ਪ੍ਰਾਪਤ ਕਰੀਏ, ਖੁਸ਼ੀ ਪ੍ਰਾਪਤ ਕਰੀਏ, ਆਨੰਦ ਆ ਜਾਵੇ। ਹਰ ਬੰਦੇ ਨੂੰ ਆਨੰਦ ਵੱਖਰੇ ਵੱਖਰੇ ਵਿਸ਼ਿਆਂ ਵਿੱਚ ਵੀ ਨਜ਼ਰ ਆਉਂਦਾ ਹੈ। ਥੋੜ੍ਹੇ ਸਮੇਂ ਲਈ ਦੁਨਿਆਵੀ ਵਿਸ਼ਿਆਂ ਦਾ ਆਨੰਦ ਆਉਂਦਾ ਹੈ, ਪਰ ਸਦਾ ਨਹੀਂ ਰਹਿੰਦਾ। ਮਿਸਾਲ ਦੇ ਤੌਰ 'ਤੇ ਕੋਈ ਦੋਸਤ ਮਿੱਤਰ ਬਹੁਤ ਸਮੇਂ ਦਾ ਵਿਛੜਿਆ ਹੋਵੇ, 5, 7, 10 ਸਾਲ ਬਾਅਦ ਸਾਹਮਣੇ ਆ ਜਾਵੇ, ਉਹਨੂੰ ਦੇਖ ਕੇ ਕਹਿੰਦੇ ਆਨੰਦ ਆ ਗਿਆ, ਕਹਿੰਦੇ ਮਿੱਤਰ ਆ ਗਿਆ। ਪਰ 10-20 ਮਿੰਟ, ਅੱਧਾ ਘੰਟਾ ਬੈਠੇ ਹੋ ਜਾਵੇ ਚਾਹ ਪਾਣੀ ਪੀਣ ਤੋਂ ਬਾਅਦ, ਫਿਰ ਉਹ ਆਨੰਦ ਘੱਟ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਕੋਈ ਵੀ ਨਸ਼ੇ ਦਾ ਆਨੰਦ, ਸ਼ਰਾਬ ਦਾ ਆਨੰਦ ਹੈ, ਰਾਤ ਨੂੰ ਪੀਓ ਅਤੇ 1-2 ਘੰਟਾ ਤਾਂ ਸਰੂਰ ਰਹਿੰਦਾ, ਸਵੇਰੇ ਉਤਰ ਜਾਂਦਾ, ਆਨੰਦ ਖਤਮ ਹੋ ਜਾਂਦਾ। ਦੁਨੀਆ ਦੀ ਕੋਈ ਚੀਜ਼ ਮਿੱਠੀ ਸਵਾਦਿਸ਼ਟ ਖਾਣਾ ਹੈ, ਉਹਨੂੰ ਮੂੰਹ 'ਚ ਪਾਓ, ਜਿੰਨਾ ਚਿਰ ਮੂੰਹ 'ਚ ਜੀਭ ਨਾਲ ਲੱਗਾ ਉਨਾ ਚਿਰ ਉਹਦਾ ਸਵਾਦ ਹੈ, ਜਦੋਂ ਅੰਦਰ ਚਲਾ ਜਾਂਦਾ ਉਹਦਾ ਆਨੰਦ ਵੀ ਖਤਮ ਹੋ ਜਾਂਦਾ ਹੈ। ਇੱਕ ਵਾਹਿਗੁਰੂ ਦੇ ਨਾਮ ਦਾ ਆਨੰਦ ਐਸਾ ਹੈ ਜਿਹੜਾ ਕਦੀ ਖਤਮ ਨਹੀਂ ਹੁੰਦਾ, ਉਹ ਅਸਲ ਆਨੰਦ। ਆਨੰਦ ਗੁਰੂ ਤੇ ਜਾਣਿਆ, ਗੁਰੂ ਤੋਂ ਜਾਣਿਆ ਜਾਂਦਾ, ਗੁਰੂ ਕੋਲੋਂ ਪ੍ਰਾਪਤ ਹੁੰਦਾ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਸਦਾ ਰਹਿਣ ਵਾਲਾ ਉਹ ਆਨੰਦ ਗੁਰੂ ਤੋਂ ਜਾਣਿਆ ਜਾਂਦਾ ਹੈ, ਪਰ ਜੇ ਗੁਰੂ ਕਿਰਪਾ ਕਰਕੇ ਦੇਵੇ ਤਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਜਦੋਂ ਗੁਰੂ ਦੇ ਕੋਲ ਸਿੱਖ ਜਾਂਦਾ ਹੈ, ਗੁਰੂ ਦੀ ਸੇਵਾ ਕਰਨੀ ਪੈਂਦੀ। ਪਹਿਲੀ ਗੱਲ ਹੈ ਗੁਰੂ ਦੀ ਸੇਵਾ। ਸੇਵਾ ਤੋਂ ਗੁਰੂ ਖੁਸ਼ ਹੋ ਕੇ ਉਹ ਸਿੱਖ 'ਤੇ ਕਿਰਪਾ ਕਰਦਾ ਹੈ। ਜਦੋਂ ਗੁਰੂ ਕਿਰਪਾ ਕਰਦਾ ਤਾਂ ਪਹਿਲਾ ਕੰਮ ਕੀ ਕਰਦਾ, ਉਹਦੇ ਪਾਪ ਕੱਟਦਾ, ਪਿਛਲੇ ਕੀਤੇ ਸਾਰੇ ਪਾਪ ਧੋ ਦਿੰਦਾ, ਸਾਫ਼ ਕਰ ਦਿੰਦਾ। ਕਰ ਕਿਰਪਾ ਕਿਲਬਿਖ ਕੱਟੇ, ਕਿਲਬਿਖ ਨਾਮ ਪਾਪਾਂ ਦਾ ਹੈ। ਹਰ ਬੰਦੇ ਦੇ ਕੋਲ ਪਾਪ ਅਤੇ ਪੁੰਨ ਜਮ੍ਹਾਂ ਰਹਿੰਦੇ ਨੇ, ਤਾਂ ਹੀ ਅਸੀਂ ਸੁਖੀ ਅਤੇ ਦੁਖੀ ਹੁੰਦੇ ਹਾਂ ਨਾ। ਪਾਪਾਂ ਦਾ ਫਲ ਦੁੱਖ ਅਤੇ ਪੁੰਨਾਂ ਦਾ ਫਲ ਸੁੱਖ ਮਿਲਦਾ ਹੈ, ਐਸਾ ਕੁਦਰਤ ਦਾ ਨਿਯਮ ਹੈ। ਗੁਰੂ ਪਾਪ ਕੱਟ ਦਿੰਦਾ ਹੈ। ਕਰ ਕਿਰਪਾ ਕਿਲਬਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਜਿਹੜਾ ਅੱਖਾਂ 'ਚ ਸੁਰਮਾ ਪਾਈਦਾ ਹੈ, ਅੱਖਾਂ ਦੇ ਵਿੱਚੋਂ ਧੁੰਦਲਾਪਣ ਕੱਢ ਦਿੰਦਾ ਹੈ। ਜਿਹੜਾ ਦਵਾਈ ਅੰਜਨ ਡਾਕਟਰਾਂ ਕੋਲੋਂ ਸੀ, ਅੱਜ ਕੱਲ੍ਹ ਡ੍ਰੋਪਸ ਬਣ ਗਏ ਨੇ, ਪਹਿਲਾਂ ਸੁਰਮਾ ਬਣਦਾ ਸੀਗਾ। ਅੱਖਾਂ 'ਚ ਪਾਓ ਅਤੇ ਅੱਖਾਂ ਦੀ ਜਿਹੜੀ ਗੰਦਗੀ ਹੈ, ਮੈਲ ਹੈ, ਗਿੱਡ ਹੈ, ਨਿਕਲ ਜਾਏਗੀ, ਜਾਲਾ ਉੱਤਰ ਜਾਏਗਾ, ਅੱਖਾਂ ਸਾਫ਼ ਹੋ ਜਾਣਗੀਆਂ। ਕਹਿੰਦੇ ਗੁਰੂ ਆਪਣੇ ਸਿੱਖ ਦੀਆਂ ਅੱਖਾਂ 'ਚ ਗਿਆਨ ਦਾ ਸੁਰਮਾ ਪਾਉਂਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗਿਆਨ ਅੰਜਨ ਸਾਰਿਆ, ਪਾਪ ਕੱਟ ਕੇ ਅੱਖਾਂ 'ਚੋਂ ਪਾਪਾਂ ਦਾ ਹਨੇਰਾ ਜਾਲਾ ਦੂਰ ਕਰਕੇ ਗਿਆਨ ਦਾ ਸੁਰਮਾ ਸਤਿਗੁਰੂ ਕਿਰਪਾ ਕਰਕੇ ਪਾਉਂਦੇ ਹਨ। ਗਿਆਨ ਕੀ ਹੈ ਸਾਧ ਸੰਗਤ ਜੀ? ਗਿਆਨ ਦੋ ਪ੍ਰਕਾਰ ਦਾ ਹੈ। ਇੱਕ ਬਾਹਰਲਾ ਗਿਆਨ ਹੈ ਜੋ ਪਦਾਰਥਾਂ ਦਾ ਗਿਆਨ ਹੈ, ਵਿਸ਼ਿਆਂ ਦਾ ਗਿਆਨ ਹੈ, ਬੁੱਧੀ ਨਾਲ ਪ੍ਰਾਪਤ ਕੀਤਾ ਜਾਂਦਾ। ਸਾਡੇ ਕੋਲ ਬੁੱਧੀ ਨਿਰਣਾ ਕਰਨ ਵਾਸਤੇ ਹੈ। ਬੁੱਧੀ ਰਾਹੀਂ ਅਸੀਂ ਪਤਾ ਕਰਦੇ ਹਾਂ ਇਹ ਕੱਪੜਾ ਹੈ, ਇਹ ਬਰਤਨ ਹੈ, ਇਹ ਪਸ਼ੂ ਹੈ, ਇਹ ਪੰਛੀ ਹੈ, ਇਹ ਆਦਮੀ ਹੈ, ਇਹ ਬੀਬੀ ਔਰਤ ਹੈ, ਇਹ ਬੁੱਢਾ ਹੈ, ਇਹ ਜਵਾਨ ਹੈ, ਇਹ ਬੱਚਾ ਹੈ, ਇਹ ਚੰਗਾ ਹੈ, ਇਹ ਮਾੜਾ ਹੈ। ਹਰ ਚੀਜ਼ ਦਾ ਨਿਰਣਾ ਬੁੱਧੀ ਕਰਦੀ ਹੈ ਨਾ। ਜੋ ਦੇਖਦੇ ਹਾਂ ਉਹਦਾ ਅਸੀਂ ਨਾਂ ਰੱਖ ਲੈਂਦੇ ਹਾਂ, ਉਹ ਬੁੱਧੀ ਨਿਰਣਾ ਕਰਦੀ ਹੈ। ਇਹ ਗਿਆਨ ਬਾਹਰਲਾ ਗਿਆਨ ਹੈ। ਦੂਸਰਾ ਗਿਆਨ ਗੁਰੂ ਦਿੰਦਾ ਹੈ, ਅੰਦਰਲਾ ਗਿਆਨ ਹੈ। ਮੈਂ ਕੌਣ ਹਾਂ? ਭੁੱਲ ਗਇਓ ਅਗਿਆਨ ਅਤੇ ਆਤਮ ਆਪਣ ਰੂਪ। ਅਗਿਆਨ ਕਰਕੇ ਬੰਦੇ ਨੂੰ ਆਪਣਾ ਆਪ ਭੁੱਲ ਗਿਆ, ਮੈਂ ਕੌਣ? ਆਪਣੇ ਆਪ ਨੂੰ ਸਰੀਰ ਸਮਝੀ ਬੈਠਾ ਹੈ, ਆਪਣੇ ਆਪ ਨੂੰ ਬੰਦਾ ਇਸਤਰੀ ਇੱਦਾਂ ਸਮਝੀ ਬੈਠਾ ਹੈ, ਆਪਣੇ ਆਪ ਨੂੰ ਸੱਜਣ ਸਿੰਘ ਗੱਜਣ ਸਿੰਘ ਇੱਦਾਂ ਆਪਣੇ ਨਾਮ ਰੱਖੀ ਬੈਠਾ ਹੈ, ਆਪਣੇ ਆਪ ਨੂੰ ਜੱਟ ਬ੍ਰਾਹਮਣ ਖੱਤਰੀ ਵੈਸ਼ ਹਿੰਦੂ ਸਿੱਖ ਮੁਸਲਮਾਨ ਮੰਨੀ ਬੈਠਾ ਹੈ। ਇਹ ਅਗਿਆਨ ਕਰਕੇ ਹੈ। ਭੁੱਲ ਗਇਓ ਅਗਿਆਨ ਅਤੇ ਆਤਮ ਆਪਣ ਰੂਪ। ਅਗਿਆਨ ਕਰਕੇ ਆਤਮਾ ਨੂੰ ਆਪਣਾ ਰੂਪ ਭੁੱਲ ਗਿਆ। ਤਾਂ ਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਵੀ ਭੂਪ। ਆਤਮਾ ਨੂੰ ਜਾਣ ਲੈਣਾ ਗਿਆਨ ਹੈ, ਆਤਮਾ ਨੂੰ ਭੁੱਲ ਜਾਣਾ ਅਗਿਆਨ ਹੈ। ਇਸ ਕਰਕੇ ਸਾਰਾ ਸੰਸਾਰ ਅਗਿਆਨੀਆਂ ਦਾ ਹੈ, ਕਿਉਂਕਿ ਆਪਣੀ ਆਤਮਾ ਨੂੰ ਪਛਾਣ ਨਹੀਂ ਸਕੇ। ਗੁਰੂ ਕਿਰਪਾ ਜੇ ਨਰ 'ਤੇ ਹੁੰਦੀ ਹੈ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਗੁਰੂ ਗਿਆਨ ਆਤਮਾ ਦਾ ਕਰਾਉਂਦਾ, ਤੂੰ ਕੌਣ ਹੈ? ਤੂੰ ਜੋਤ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗਿਆਨ ਅੰਜਨ ਸਾਰਿਆ, ਅੱਖਾਂ 'ਚ ਗਿਆਨ ਦਾ ਸੁਰਮਾ ਗੁਰੂ ਪਾਉਂਦਾ ਹੈ, ਆਤਮਾ ਦਾ ਗਿਆਨ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਇਹ ਪ੍ਰਾਪਤੀ, ਗਿਆਨ ਦੀ ਪ੍ਰਾਪਤੀ ਕੀ ਹੁੰਦੀ, ਕਿਸ ਨੂੰ ਹੈ, ਇਹਦਾ ਅਧਿਕਾਰੀ ਕੌਣ ਹੈ? ਕਿਉਂਕਿ ਸਾਧ ਸੰਗਤ ਜੀ, ਬਿਨਾਂ ਅਧਿਕਾਰੀ ਦੇ ਕੋਈ ਵਸਤੂ ਪ੍ਰਾਪਤ ਨਹੀਂ ਹੁੰਦੀ। ਕੋਈ ਵੀ ਵਸਤੂ ਅਧਿਕਾਰੀ ਨੂੰ ਹੀ ਪ੍ਰਾਪਤ, ਅਨ ਅਧਿਕਾਰੀ ਨੂੰ ਨਹੀਂ ਹੁੰਦੀ। ਜਿਹੜੇ ਬੱਚੇ ਨੇ ਪ੍ਰਾਇਮਰੀ ਸਕੂਲ 'ਚ ਪੰਜਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੈ, ਉਹੀ ਮਿਡਲ ਸਕੂਲ ਦਾ ਵਿਦਿਆਰਥੀ ਬਣ ਸਕਦਾ ਹੈ। ਜਿਹੜਾ ਮਿਡਲ ਸਕੂਲ 'ਚ ਪੜ੍ਹ ਕੇ ਪਾਸ ਹੋ ਗਿਆ, ਉਹ ਫਿਰ ਅੱਗੇ ਮੈਟ੍ਰਿਕ ਹਾਈ ਸਕੂਲ ਵਿੱਚ ਚਲਾ ਜਾਂਦਾ ਹੈ। ਹਾਈ ਸਕੂਲ ਦਾ ਜੇ ਪਾਸ ਕਰਕੇ ਇਗਜ਼ਾਮ ਅੱਗੇ ਚਲਾ ਗਿਆ, ਉੱਥੋਂ ਫਿਰ ਉਹਨੂੰ ਕਾਲਜਾਂ ਯੂਨੀਵਰਸਿਟੀਆਂ 'ਚ ਦਾਖਲਾ ਮਿਲ ਜਾਂਦਾ ਹੈ। ਇਹ ਹਰ ਚੀਜ਼ ਦਾ ਇੱਕ ਪ੍ਰੋਸੀਜਰ ਹੈ, ਇੱਕ ਤਰੀਕਾ ਹੈ। ਗਿਆਨ ਦਾ ਅਧਿਕਾਰੀ ਹਰ ਕੋਈ ਨਹੀਂ ਹੁੰਦਾ। ਅਨਪੜ੍ਹ ਬੰਦਾ ਯੂਨੀਵਰਸਿਟੀ 'ਚ ਨਹੀਂ ਪੜ੍ਹ ਸਕਦਾ। ਜਿਹੜਾ ਬੰਦਾ ਬਚਪਨ ਤੋਂ ਲੈ ਕੇ 20-25 ਸਾਲ ਦੀ ਉਮਰ ਤੱਕ ABC ਵੀ ਨਹੀਂ ਸਿੱਖਿਆ, ਊੜਾ ਐੜਾ ਨਹੀਂ ਸਿੱਖਿਆ, ਉਹ ਸਿੱਧਾ ਹੀ ਕਹੇ ਵੀ ਮੈਨੂੰ ਹੁਣ ਤੁਸੀਂ PhD ਕਰਾ ਦਿਓ, ਨਹੀਂ ਹੋ ਸਕਦੀ। ਸੋ ਭਾਈ, ਇਹ ਜਿਹੜਾ ਆਤਮ ਗਿਆਨ ਹੈ, ਇਹਦੇ ਲਈ ਕੰਡੀਸ਼ਨ ਕੀ ਹੈ? ਹਜ਼ੂਰ ਕਹਿੰਦੇ, ਅੰਦਰੋਂ ਜਿਨ ਕਾ ਮੋਹ ਟੁੱਟਾ। ਜਿਨ੍ਹਾਂ ਦੇ ਅੰਦਰੋਂ ਸਰੀਰ ਦਾ, ਸੰਸਾਰ ਦਾ, ਪਦਾਰਥਾਂ ਦਾ, ਵਿਸ਼ਿਆਂ ਦਾ ਮੋਹ ਟੁੱਟ ਗਿਆ ਹੈ, ਆਖੋ ਵਾਹਿਗੁਰੂ, ਯਾਨੀ ਜਿਨ੍ਹਾਂ ਨੂੰ ਪੂਰਨ ਬੈਰਾਗ ਹੋ ਗਿਆ ਹੈ। ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ਜਿਨ੍ਹਾਂ ਨੂੰ ਸੰਸਾਰ ਵੱਲੋਂ ਮੋਹ ਟੁੱਟਾ ਹੈ, ਉਹ ਹੀ ਗੁਰੂ ਦੀ ਅੰਦਰਲੀ ਗੱਲ ਸਮਝਣਗੇ। ਦੂਜੇ ਨੂੰ ਤਾਂ ਹੁਣ ਆਪਾਂ ਆਉਂਦੇ ਤਾਂ ਹਾਂ ਗੁਰਦੁਆਰੇ, ਕੀਰਤਨ ਹੋ ਰਿਹਾ ਹੁੰਦਾ, ਸਾਡਾ ਮਨ ਨਹੀਂ ਲੱਗਦਾ। ਕਥਾ ਹੋ ਰਹੀ ਹੁੰਦੀ, ਸਾਡਾ ਮਨ ਨਹੀਂ ਲੱਗਦਾ। ਅਸੀਂ ਨਿਤਨੇਮ ਵੀ ਕਰਦੇ ਹਾਂ, ਸਾਡਾ ਮਨ ਨਹੀਂ ਲੱਗਦਾ। ਇੱਕ ਵਾਰੀ ਅਸੀਂ ਸੱਚਖੰਡ ਹਜ਼ੂਰ ਸਾਹਿਬ ਬੈਠੇ ਸੀ, ਉੱਥੇ ਇੱਕ ਮਾਤਾ ਜੀ ਦਾ ਸਥਾਨ ਹੈ, ਮਾਤਾ ਸਾਹਿਬ ਦੇਵੀ ਜੀ, ਵੱਡੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਝੋਲੀ 'ਚ ਖਾਲਸਾ ਪੰਥ ਪਾਇਆ ਹੈ, ਮਾਤਾ ਸਾਹਿਬ ਦੇਵਾਂ ਜੀ, ਖਾਲਸੇ ਦੇ ਮਾਤਾ ਜੀ। ਮਾਤਾ ਜੀ ਦਾ ਜਿਹੜਾ ਗੁਰਦੁਆਰਾ ਹੈ, ਮਾਤਾ ਸਾਹਿਬ ਦੇਵਾਂ ਜੀ ਦਾ, ਉਸ ਅਸਥਾਨ 'ਤੇ ਇੱਕ ਮਹਾਂਪੁਰਸ਼ ਬਾਬਾ ਪ੍ਰੇਮ ਸਿੰਘ ਜੀ, ਉੱਥੋਂ ਦੇ ਜਥੇਦਾਰ, ਉਹਨਾਂ ਦੇ ਕੋਲ ਅਸੀਂ ਬੈਠੇ ਸੀ। ਤਾਂ ਇੱਕ ਸਿੰਘ ਬਜ਼ੁਰਗ ਸਾਡੇ ਨਾਲ, ਉਹਨੇ ਸਵਾਲ ਕੀਤਾ, ਬਾਬਾ ਜੀ, ਮੈਂ ਨਿਤਨੇਮ ਤਾਂ ਬਹੁਤ ਕਰਦਾ ਹਾਂ, ਬਾਣੀ ਪੜ੍ਹਦਾ, ਮੇਰਾ ਮਨ ਨਹੀਂ ਟਿਕਦਾ। ਬਾਣੀ ਪੜ੍ਹਦੇ ਹਾਂ, ਮਨ ਕਿਤੇ ਕਿਤੇ ਘੁੰਮਦਾ ਰਹਿੰਦਾ। ਮਹਾਂਪੁਰਸ਼ ਕਹਿਣ ਲੱਗੇ, ਮੋਹ ਛੱਡ ਦਿਓ। ਮੋਹ ਛੱਡ ਦਿਓ। ਉਹ ਕਹਿੰਦਾ ਜੀ, ਬਜ਼ੁਰਗ ਕਹਿਣ ਲੱਗੇ ਜੀ, ਮੋਹ ਤਾਂ ਹੁਣ ਛੱਡਿਆ ਜੀ, 80 ਸਾਲ ਦੇ ਹੋ ਗਏ, ਮੋਹ ਕਾਹਦਾ ਹੁਣ। ਬਾਬਾ ਪ੍ਰੇਮ ਸਿੰਘ ਕਹਿੰਦੇ, ਫਿਰ ਇੱਥੇ ਸਾਡੇ ਕੋਲ ਹਜ਼ੂਰ ਸਾਹਿਬ ਮਾਤਾ ਦੇ ਸਥਾਨ 'ਤੇ ਸੇਵਾ ਕਰਨ ਰਹੋ, ਇੱਥੇ ਹੀ ਰਹਿ ਜਾਓ, ਜੇ ਮੋਹ ਕੋਈ ਨਹੀਂ। ਕਹਿੰਦਾ ਜੀ, 2 ਮੱਝਾਂ ਰੱਖੀਆਂ ਹੋਈਆਂ, ਘਰ ਪੱਠੇ ਪਾਉਣੇ ਪੈਂਦੇ ਆ। ਸੋ ਕਹਿਣਾ ਤਾਂ ਸੌਖਾ ਹੈ, ਮੋਹ ਛੱਡਿਆ, ਪਰ ਮੋਹ ਛੱਡਣਾ ਬੜਾ ਔਖਾ ਹੈ। ਸਾਡਾ ਮੋਹ ਹੀ ਹੈ ਨਾ, ਜਿੱਧਰ ਜਿੱਧਰ ਮੋਹ ਲੱਗਾ ਉੱਧਰ ਧਿਆਨ ਜਾਂਦਾ, ਪਾਠ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਜਿਨ੍ਹਾਂ ਦਾ ਮੋਹ ਟੁੱਟ ਗਿਆ ਅੰਦਰੋਂ ਹੀ, ਦਿਲੋਂ ਹੀ, ਉਹਨਾਂ ਨੂੰ ਗੁਰੂ ਦੀ ਗੱਲ, ਸ਼ਬਦ ਗੁਰੂ ਦਾ ਸਮਝ ਆਉਂਦਾ ਹੈ, ਉਹਨਾਂ ਦੇ ਅੰਦਰ ਕਲਾ ਵਰਤਦੀ ਹੈ, ਸ਼ਬਦ ਉਹਨਾਂ ਦਾ ਅੰਦਰਲਾ ਪਾਸਾ ਸੁਧਾਰ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹੇ ਨਾਨਕ, ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ, ਇਹ ਅਸਲ ਆਨੰਦ ਹੈ। ਜਦੋਂ ਆਤਮ ਗਿਆਨ ਪ੍ਰਾਪਤ ਹੋ ਜਾਵੇ, ਜਿੰਨਾ ਚਿਰ ਆਤਮਾ ਦੇ ਆਨੰਦ ਵਿੱਚ ਨਹੀਂ ਜਾਂਦੇ, ਪਦਾਰਥਾਂ ਦਾ ਸਭ ਆਨੰਦ ਫੋਕਾ ਹੀ ਹੈ। ਇਹ ਆਨੰਦ ਹੈ ਨਾਮ ਜਪ ਕੇ, ਜਦੋਂ ਬਿਰਤੀ ਅੰਤਰਮੁਖੀ ਹੁੰਦੀ ਹੈ, ਆਤਮ ਸਰੂਪ ਵਿੱਚ ਲੀਨ ਹੁੰਦੀ ਹੈ, ਉਸ ਵੇਲੇ ਆਨੰਦ ਗੁਰ ਤੇ ਜਾਣਿਆ, ਅਸਲ ਆਨੰਦ ਦਾ ਪਤਾ ਲੱਗਦਾ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਇਹ ਦਾਤ ਵੀ ਵਾਹਿਗੁਰੂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਹੱਥ ਵਿੱਚ ਹੈ। ਇਹ ਬਾਬਾ ਜੀ ਜਿਸ ਨੂੰ ਤੁਸੀਂ ਟੁੱਟ ਕੇ ਦਿੰਦੇ ਹੋ ਉਸ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਪਾਵੈ ਤਾਂ ਸੋ ਜਨ ਦੇਹੇ ਜਿਸਨੋ ਹੋਰ ਕਿਆ ਕਰੈ ਵਿਚਾਰਿਆ। ਕੋਈ ਵਿਚਾਰਾ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਲਾ ਲਵੇ, ਇਹ ਚੀਜ਼ ਨਹੀਂ ਮਿਲਦੀ, ਪੈਸੇ ਨਾਲ ਨਹੀਂ ਮਿਲਦੀ, ਚਤੁਰਾਈ ਨਾਲ ਨਹੀਂ ਮਿਲਦੀ, ਜ਼ੋਰ ਨਾਲ ਨਹੀਂ ਮਿਲ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਲਾ ਲਓ ਜ਼ੋਰ ਜਿੰਨਾ ਮਰਜ਼ੀ, ਨਹੀਂ ਗੱਲ ਬਣਨੀ। ਇਹ ਤਾਂ ਦਾਤ ਹੈ, ਦਾਤ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵ ਹੈ ਤਿਸ ਦੇਈ। ਦਾਤੇ ਨੇ ਆਪਣੇ ਹੱਥ ਦਾਤ ਰੱਖੀ ਹੈ, ਜਿਸ ਨੂੰ ਚਾਹੇਗਾ ਕਿਰਪਾ ਕਰਕੇ ਦੇ ਦੇਵੇਗਾ। ਪਾਵੈ ਤਾਂ ਸੋ ਜਨ ਦੇਹੇ ਜਿਸਨੋ ਹੋਰ ਕਿਆ ਕਰੈ ਵਿਚਾਰਿਆ। ਜਿਸ ਨੂੰ ਮਹਾਰਾਜ ਦੇਵੇ ਉਸਨੂੰ ਇਹ ਦਾਤ ਮਿਲਦੀ ਹੈ। ਆਪਣੇ ਜ਼ੋਰ ਨਾਲ ਇਹ ਦਾਤ ਕੋਈ ਨਹੀਂ ਲੈ ਸਕਦਾ, ਪੈਸੇ ਨਾਲ, ਟਕੇ ਨਾਲ, ਧਨ ਨਾਲ ਵੀ ਨਹੀਂ ਖਰੀਦ ਸਕਦਾ। ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਮਹਾਰਾਜ ਕਹਿੰਦੇ ਇੱਕ ਲੋਕ ਭਰਮ ਵਿੱਚ ਭੁੱਲੇ ਹੋਏ ਦਸਾਂ ਦਿਸ਼ਾ ਵਿੱਚ ਭਟਕੀ ਜਾਂਦੇ ਨੇ, ਉਹਨਾਂ ਨੂੰ ਕੋਈ ਸੁੱਖ ਸ਼ਾਂਤੀ ਮਿਲਦੀ ਕੋਈ ਨਹੀਂ। ਇੱਕ ਉਹ ਬੰਦੇ ਨੇ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੋਈ, ਉਹ ਨਾਮ ਨਾਲ ਜੁੜ ਗਏ, ਵਾਹਿਗੁਰੂ 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 ਕਰਦੇ ਠੰਡੇ ਠਾਰ ਸੀਤਲ ਹੋ ਗਏ, ਵਾਹਿਗੁਰੂ ਨੇ ਨਾਮ ਨਾਲ ਸਵਾਰ ਦਿੱਤੇ। ਇਹ ਬੰਦੇ ਦੀ ਦੇਹ ਇੰਨੀ ਗੰਦੀ ਹੈ ਵੀ ਦੇਖੋ ਕਿੰਨਾ ਅੰਨ ਪਾਣੀ ਖਾਂਦਾ ਉਹਨੂੰ ਗੰਦਾ ਕਰ ਦਿੰਦੀ ਹੈ। ਮਹਾਰਾਜ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਇਹ ਪਾਪੀ ਦੇਹ ਦੇ ਵਿੱਚ ਜਾਂਦਾ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਦੇਵਤਾ ਅਗਨੀ ਦੇਵਤਾ ਅਤੇ ਸਾਧਸੰਗ ਘਿਓ ਦੇਵਤਾ ਸਾਰਾ ਕੁਝ ਇਹ ਬਣਾ ਕੇ ਉਹਨੂੰ ਮਲ ਮੂਤਰ ਸੁੱਟ ਦਿੰਦਾ। ਇਹ ਦੇਹ ਬੜੀ ਗੰਦੀ ਹੈ, ਪਰ ਗੁਰੂ ਰਾਮਦਾਸ ਜੀ ਕਹਿੰਦੇ ਜਿਸ ਸ਼ਬਦ ਨਾਲ ਜੁੜ ਜਾਵੇ ਨਾ, ਕੰਚਨ ਕਾਇਆ ਕੋਟਗੜ, ਇਹ ਫਿਰ ਸੋਨੇ ਦੀ ਬਣ ਜਾਂਦੀ ਹੈ। ਸ਼ਬਦ ਇਸ ਨੂੰ ਸਵਾਰਦਾ ਹੈ, ਇਸ ਦਾ ਸ਼ਿੰਗਾਰ, ਅਸਲ ਸ਼ਿੰਗਾਰ ਇਸ ਮਨੁੱਖਾ ਦੇਹੀ ਦਾ ਸ਼ਬਦ ਹੈ। ਵਾਹਿਗੁਰੂ 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 ਜਪੀ ਜਾਓ ਅਤੇ ਆਹ ਵੇਖੋ ਫਿਰ ਕਿੰਨੇ ਥੋੜ੍ਹੇ ਦਿਨਾਂ ਵਿੱਚ ਇਹ ਸਰੀਰ ਤੁਹਾਨੂੰ ਹਲਕਾ ਫੁਲਕਾ ਲੱਗੇਗਾ। ਇਹਦੇ ਵਿੱਚ ਇੱਕ ਨਸ਼ਾ, ਇੱਕ ਸਰੂਰ, ਇੱਕ ਟਿਕਾ, ਇੱਕ ਸ਼ਾਂਤੀ, ਇੱਕ ਸੁੱਖ ਮਿਲੇਗਾ। ਪਾਤਸ਼ਾਹ ਕਹਿੰਦੇ ਨੇ ਇੱਕ ਨਾ ਤਾਂ ਵਾਹਿਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੂੰ ਨਾਮ ਦੇ ਨਾਲ ਲਾ ਕੇ ਵਾਹਿਗੁਰੂ ਨੇ ਸਵਾਰ ਦਿੱਤਾ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਪਹਾਣਾ ਭਾਵੇ। ਇਹ ਮੈਲਾ ਮਨ ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ ਨਿਰਮਲ ਹੋ ਜਾਂਦਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦਾ ਭਾਣਾ ਚੰਗਾ ਲੱਗਣ ਲੱਗ ਜਾਂਦਾ ਹੈ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਜੋ ਵਾਹਿਗੁਰੂ ਕਰੇਗਾ ਠੀਕ ਹੀ ਕਰੇਗਾ। ਮੀਤ ਕਰੈ ਸੋਈ ਹਮਾਨਾ, ਮੀਤ ਕੇ ਕਰਦਵ ਕੁਸਲ ਸਮਾਨਾ। ਵਾਹਿਗੁਰੂ ਸਾਡਾ ਮਿੱਤਰ ਹੈ, ਮਿੱਤਰ ਭਲਾ ਕਦੀ ਮਿੱਤਰ ਦਾ ਬੁਰਾ ਕਰਦਾ? ਅਸੀਂ ਉਹਦੇ ਸੇਵਕ ਹਾਂ, ਉਹਦੇ ਲੜ ਲੱਗੇ ਹਾਂ, ਉਹ ਸਾਡੇ ਲਈ ਜੋ ਕਰੇਗਾ ਚੰਗਾ ਹੀ ਕਰੇਗਾ। ਬਸ ਇੱਥੇ ਮਨ ਟਿਕ ਜਾਵੇ, ਭਾਣਾ ਪਾ ਜਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਵਾਹਿਗੁਰੂ ਤੂੰ ਆਪ ਦਾਤਾਂ ਦਿੰਦਾ ਹੈ, ਉਹੀ ਇਹਨਾਂ ਦਾਤਾਂ ਨੂੰ ਪ੍ਰਾਪਤ ਕਰਦਾ ਹੈ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ। ਹੇ ਸੰਤ ਪਿਆਰੇ ਹੋ, ਆਓ ਗੁਰੂ ਘਰ ਜਾ ਕੇ ਗੁਰੂ ਦੀ ਸ਼ਰਨ 'ਚ ਬੈਠੋ, ਆਓ ਮੇਰੇ ਘਰ ਆਓ। ਸਾਧ ਸੰਗਤ ਜੀ, ਅਸੀਂ ਤਾਂ ਕਦੀ ਸੰਤ ਪ੍ਰਾਹੁਣੇ ਸੱਦੇ ਹੀ ਨਹੀਂ। ਗੁਰਬਾਣੀ 'ਚ ਬਚਨ ਆਉਂਦਾ ਕਿ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਓ, ਸਵੇਰੇ ਸਵੇਰੇ ਉੱਠ ਕੇ ਪ੍ਰਾਹੁਣਾ ਮੇਰੇ ਘਰ ਆਵੇ। ਇਹ ਗੁਰਮੁਖ ਤਾਂ ਕਹਿੰਦੇ, ਮਨਮੁਖ ਨਹੀਂ ਕਹਿ ਸਕਦੇ। ਮਨਮੁਖ ਤਾਂ ਕਹਿੰਦੇ ਸਾਰਾ ਦਿਨ ਕੋਈ ਨਾ ਆਵੇ ਸਾਡੇ ਘਰ, ਚਾਹ ਪਾਣੀ ਪਿਆਉਣੀ ਪਏਗੀ, ਰੋਟੀ ਪਾਣੀ ਖਵਾਉਣਾ ਪਏਗਾ, ਸੇਵਾ ਕਰਨੀ ਪਏਗੀ, ਉਹ ਨਹੀਂ ਕਹਿੰਦੇ। ਗੁਰਬਾਣੀ ਕਹਿੰਦੀ ਆ, ਆ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਓ, ਸਵੇਰੇ ਸਵੇਰੇ ਮੇਰੇ ਘਰ ਪ੍ਰਾਹੁਣੇ ਆ ਜਾਣ। ਪਾਓ ਪਖਾਲਾ ਦਿਸ ਕੇ ਮਨ ਦਾ ਨਿਤ ਪਾਵ, ਮੈਂ ਉਹਨਾਂ ਦੇ ਪੈਰ ਧੋ ਧੋ ਕੇ ਪੀਵਾਂ। ਕਿਉਂ? ਉਹ ਪ੍ਰਾਹੁਣੇ ਮੈਨੂੰ ਰੱਬ ਦੀ ਗੱਲ ਸੁਣਾਉਣਗੇ, ਪ੍ਰਭੂ ਦੀ ਕਥਾ ਸੁਣਾਉਣਗੇ, ਇਹੋ ਜਿਹੇ ਪ੍ਰਾਹੁਣੇ ਮੇਰੇ ਘਰ ਆਉਣ ਜਿਹੜੇ ਰੱਬ ਦੀਆਂ ਗੱਲਾਂ ਸੁਣਾਉਣ, ਪਰਮਾਤਮਾ ਦੀਆਂ ਗੱਲਾਂ ਸੁਣਾਉਣ। ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਹੇ ਸੰਤ ਪਿਆਰਿਓ, ਆਓ ਮੇਰੇ ਘਰ ਆਓ ਅਤੇ ਆਪਾਂ ਰਲ ਕੇ ਉਸ ਵਾਹਿਗੁਰੂ ਦੀਆਂ ਉਸ ਪਿਆਰੇ ਦੀਆਂ ਗੱਲਾਂ ਕਰੀਏ, ਉਹਦੀ ਕਥਾ ਕਰੀਏ। ਕਰਹਿ ਕਹਾਣੀ ਅਕਥ ਕੇਰੀ, ਅਸੀਂ ਉਸ ਅਕਥ ਪ੍ਰਭੂ ਦੀ ਕਥਾ, ਜਿਹਦੀ ਕਥਾ ਕਹੀ ਨਾ ਜਾਵੇ ਉਹਨੂੰ ਅਕਥ ਕਹਿੰਦੇ ਨੇ, ਉਹਦੀ ਕਹਾਣੀ ਕਹੀਏ। ਕਿਤ ਦੁਆਰੇ ਪਾਈਏ, ਉਹਨਾਂ ਨੂੰ ਬਹਿ ਕੇ ਪੁੱਛੀਏ ਸੰਤਾਂ ਨੂੰ, ਸੰਤ ਜੀ ਦੱਸੋ ਕਿਹੜੇ ਦੁਆਰੇ ਤੋਂ ਪ੍ਰਾਪਤ ਹੁੰਦਾ ਵਾਹਿਗੁਰੂ, ਕਿੱਥੋਂ ਮਿਲਦਾ, ਕਿਹੜੇ ਤਰੀਕੇ ਨਾਲ ਮਿਲਦਾ, ਕਿਹੜੇ ਢੰਗ ਨਾਲ ਮਿਲਦਾ, ਕਿਹੜੇ ਰਸਤੇ 'ਤੇ ਮਿਲਦਾ। ਅਤੇ ਫਿਰ ਗੁਰੂ ਸਾਹਿਬ ਦੱਸ ਦਿੰਦੇ ਅੱਗੋਂ, ਗੁਰੂ ਸਾਹਿਬ ਨੂੰ ਪੁੱਛੀਏ ਨਾ, ਮਹਾਰਾਜ ਕਿੱਦਾਂ ਮਿਲੇਗਾ, ਤਾਂ ਮਹਾਰਾਜ ਜਵਾਬ ਦਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਆਪਣਾ ਤਨ, ਆਪਣਾ ਮਨ, ਆਪਣਾ ਧਨ ਗੁਰੂ ਨੂੰ ਸੌਂਪ ਦਈਏ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ, ਸਭ ਕੁਛ ਮਹਾਰਾਜ ਤੁਹਾਡਾ ਹੀ ਹੈ। ਹੁਕਮ ਮੰਨੀਏ, ਹੁਕਮ ਮੰਨਣ ਨਾਲ ਉਹ ਪ੍ਰਾਪਤੀ ਹੋ ਜਾਂਦੀ ਹੈ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਗੁਰੂ ਦਾ ਹੁਕਮ ਮੰਨੀਏ, ਗੁਰੂ ਦਾ ਹੁਕਮ ਕੀ ਹੈ, ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਵਿੱਚ ਹੀ ਹੁਕਮ ਲਿਖਿਆ ਹੋਇਆ ਨਾਮ ਜਪਣ ਦਾ, ਗੁਰਬਾਣੀ 'ਚ ਸਾਰੀ ਰਹਿਤ ਮਰਿਆਦਾ ਦੱਸੀ ਹੋਈ ਹੈ ਖਾਲਸੇ ਨੂੰ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਤੀਸਰੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰ ਰਹੇ ਨੇ, ਹੇ ਸੰਤ ਜਨੋ ਸੁਣੋ, ਅਕਥ ਦੀ ਕਥਾ ਕਥਿਆ ਕਰੋ, ਉਸ ਪ੍ਰਭੂ ਦੀਆਂ ਗੱਲਾਂ ਕਰਿਆ ਕਰੋ, ਦੁਨਿਆਵੀ ਗੱਲਾਂ ਘੱਟ ਕਰਿਆ ਕਰੋ। ਅਸੀਂ ਸਾਧਸੰਗ ਜੀ ਦੁਨਿਆਵੀ ਗੱਲਾਂ ਜ਼ਿਆਦੀਆਂ ਕਰਦੇ ਹਾਂ, ਰੱਬ ਦੀਆਂ ਗੱਲਾਂ ਤਾਂ ਸਾਨੂੰ ਕਦੀ ਹੁੰਦੀਆਂ ਹੀ ਨਹੀਂ। ਅੱਜ ਕੱਲ੍ਹ ਜਿਹੜਾ ਵੀ ਮਿਲੇਗਾ ਫਤਿਹ ਤਾਂ ਬਾਅਦ 'ਚ ਬੁਲਾਉਣਗੇ, ਸੁਣਾਓ ਜੀ ਨਵੀਂ ਤਾਜ਼ੀ। ਉਹ ਜਿਹੜੀ ਨਵੀਂ ਤਾਜ਼ੀ ਹੁੰਦੀ, ਦੁਨੀਆ ਦਾ ਝੂਠ ਤੂਫਾਨ ਹੁੰਦਾ ਹੈ, ਫਲਾਣਾ ਜੰਮ ਪਿਆ, ਫਲਾਣਾ ਮਰ ਗਿਆ, ਨਿੰਦਾ ਚੁਗਲੀ ਨੂੰ ਅਸੀਂ ਨਵੀਂ ਤਾਜ਼ੀ ਕਹਿੰਦੇ ਹਾਂ। ਸਾਧ ਸੰਗਤ ਜੀ, ਅਸਲ ਨਵੀਂ ਤਾਜ਼ੀ ਗੱਲ ਤਾਂ ਹੈ ਜੇ ਰੱਬ ਦੀ ਸੁਣੀਏ ਤਾਂ ਨਵਾਂ ਗਿਆਨ ਮਿਲੇਗਾ, ਨਵੀਆਂ ਗੱਲਾਂ ਰੱਬ ਦੀਆਂ, ਰੂਹਾਨੀਆਂ ਦੀਆਂ, ਆਪਣੀ ਆਤਮਾ ਦੀਆਂ, ਆਪਣੀਆਂ ਗੱਲਾਂ ਨੇ, ਬਾਹਰ ਦੀਆਂ ਨਹੀਂ, ਕਿਉਂਕਿ ਰੱਬ ਸਾਡੀ ਆਤਮਾ ਹੈ, ਰੱਬ ਸਾਡੇ ਅੰਦਰ ਬੈਠਾ ਹੋਇਆ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ, ਮਨ ਦੀਆਂ ਚੰਚਲਾਈ ਚਤੁਰਾਈਆਂ ਨਾਲ ਪਰਮੇਸ਼ੁਰ ਨਹੀਂ ਮਿਲਦਾ। ਇਹ ਮੇਰੇ ਚੰਚਲ ਮਨ, ਜੇ ਤੂੰ ਚੰਚਲਤਾ ਹੀ ਕਰੇਗਾ ਤਾਂ ਤੈਨੂੰ ਚਤੁਰਾਈ ਨਾਲ ਥੋੜ੍ਹਾ ਰੱਬ ਮਿਲ ਚੱਲਿਆ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ। ਇਹ ਮੇਰੇ ਮਨ ਤੂੰ ਸੁਣ ਲੈ, ਵਾਹਿਗੁਰੂ ਅਕਾਲ ਪੁਰਖ ਨਿਰੰਕਾਰ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ। ਇਹ ਮੇਰੇ ਮਨਾਂ ਤੂੰ ਸੁਣ, ਚਤੁਰਾਈ ਨਾਲ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ, ਚਲਾਕੀਆਂ ਕਰਕੇ ਰੱਬ ਨਹੀਂ ਮਿਲਿਆ ਕਿਸੇ ਨੂੰ ਵੀ। ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ। ਇਹ ਜਿਹੜੀ ਮਾਇਆ ਹੈ, ਮਾਇਆ ਕਹਿੰਦੇ ਸਾਧ ਸੰਗਤ ਜੀ ਉਹ ਵਸਤੂ ਨੂੰ, ਮਾਇਆ ਦੇ ਸ਼ਾਸਤਰਕਾਰਾਂ ਵਿਦਵਾਨਾਂ ਨੇ ਜੋ ਅਰਥ ਕੀਤੇ ਹਨ, ਖਾਸ ਕਰਕੇ ਵੇਦਾਂਤ ਮਤ ਦੇ ਜਿਹੜੇ ਵਿਦਵਾਨਾਂ ਨੇ ਅਰਥ ਕੀਤੇ ਹਨ, ਮਾਇਆ ਜੋ ਵਸਤੂ ਹੈ ਨਹੀਂ ਪਰ ਦਿਸਦੀ ਹੈ, ਚੀਜ਼ ਹੈ ਕੋਈ ਨਹੀਂ, ਉਹਦੀ ਹੋਂਦ ਕੋਈ ਨਹੀਂ, ਉਹਦਾ ਅਸਤਿਤਵ ਕੋਈ ਨਹੀਂ ਪਰ ਦਿਖ ਰਹੀ ਹੈ। ਤੁਸੀਂ ਕਹੋਗੇ ਇਹੋ ਜਿਹੀ ਕਿਹੜੀ ਚੀਜ਼ ਹੁੰਦੀ ਜਿਹੜੀ ਹੋਵੇ ਨਾ ਔਰ ਦਿਸਦੀ ਹੋਵੇ, ਇੱਦਾਂ ਦਾ ਹੋ ਨਹੀਂ ਸਕਦਾ, ਜਿਹੜੀ ਚੀਜ਼ ਹੋਏਗੀ ਉਹੀ ਦਿਸੇਗੀ, ਇੱਦਾਂ ਹੋ ਸਕਦਾ ਵੀ ਦਿਸੇ ਪਰ ਹੋਵੇ ਨਾ? ਸਾਧ ਸੰਗਤ ਜੀ ਬਿਲਕੁਲ ਹੋ ਸਕਦਾ, ਹੁੰਦਾ। ਰੱਸੀ ਦੇ ਵਿੱਚ ਸੱਪ ਨਹੀਂ ਹੁੰਦਾ, ਰੱਸੀ ਦੇ ਵਿੱਚ ਸੱਪ ਨਹੀਂ ਹੁੰਦਾ, ਕਦੀ ਨਹੀਂ ਹੁੰਦਾ, ਪਰ ਰੱਸੀ 'ਚ ਸੱਪ ਪ੍ਰਤੀਤ ਹੁੰਦਾ ਹੈ। ਰੱਸੀ ਦੇ ਵਿੱਚ ਸੱਪ ਦੀ ਸਾਨੂੰ ਸੱਪ ਦਾ ਭੁਲੇਖਾ ਪੈਂਦਾ ਹੈ, ਜਦੋਂ ਸਾਨੂੰ ਰੱਸੀ 'ਚ ਸੱਪ ਦਾ ਭੁਲੇਖਾ ਪੈ ਰਿਹਾ ਹੁੰਦਾ ਉਸ ਵੇਲੇ ਡਰੇ ਹੁੰਦੇ ਹਾਂ ਅਸੀਂ। ਰੱਸੀ 'ਚ ਪਹਿਲੇ ਵੀ ਰੱਸੀ ਸੀ, ਹੁਣ ਵੀ ਰੱਸੀ ਹੈ, ਬਾਅਦ 'ਚ ਵੀ ਰੱਸੀ ਰਹਿਣੀ ਹੈ, ਪਰ ਭੁਲੇਖਾ ਜਦੋਂ ਪੈਂਦਾ ਉਦੋਂ ਸੱਚੀ ਪ੍ਰਤੀਤ ਹੁੰਦਾ ਸੱਪ। ਰੱਸੀ ਕੀ ਹੈ? ਰੱਸੀ ਪਰਮੇਸ਼ਰ ਹੈ, ਸੱਪ ਮਾਇਆ ਹੈ। ਰੱਸੀ ਕਰਕੇ ਸੱਪ ਦਿਖਦਾ ਨਾ, ਜੇ ਰੱਸੀ ਨਾ ਹੋਵੇ ਫਿਰ ਸੱਪ ਵੀ ਨਹੀਂ ਦਿਸੇਗਾ, ਇਹ ਵੀ ਤਾਂ ਹੈ ਨਾ। ਰੱਸੀ ਹੈ ਤਾਂ ਸੱਪ ਪ੍ਰਤੀ। ਰੱਸੀ ਕੀ ਹੈ? ਰੱਸੀ ਹੈ ਸਾਡੀ ਆਤਮਾ, ਜਿਹਦੇ ਆਸਰੇ 'ਤੇ ਬਾਹਰ ਦਿਸਦਾ ਸਭ ਕੁਛ। ਜੋ ਬਾਹਰ ਆਏ ਹੈ ਕੁਛ ਨਹੀਂ, ਅੰਦਰ ਹੈ। ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਅਸਲ ਬਤੱਤਵ ਉੱਥੇ ਹੈ, ਜੋ ਖੋਜੈ ਸੋ ਪਾਵੈ। ਜਿਹੜਾ ਉੱਥੇ ਲੱਭੇਗਾ ਲੱਭੇਗਾ, ਉਸਨੂੰ ਨਹੀਂ ਤਾਂ ਕੁਛ ਵੀ ਨਹੀਂ। ਇਹ ਮਾਇਆ ਮੋਹਣੀ, ਇਹ ਜਿਹੜੀ ਬਾਹਰਲੀ ਮਾਇਆ ਹੈ, ਇਹ ਮੋਹਣੀ ਹੈ, ਬੰਦੇ ਨੂੰ ਸਮੋਹਨ ਕਰ ਲੈਂਦੀ ਹੈ। ਜਿਹਨ ਏਤ ਭਰਮ ਭੁਲਾਇਆ, ਭਰਮ ਪੈ ਗਿਆ। ਭਰਮ ਕੀ ਹੈ? ਰੱਸੀ 'ਚ ਸੱਪ ਦਿਸਦਾ, ਇਹ ਭਰਮ ਹੈ। ਭਰਮ ਦੇ ਬਾਰੇ ਕੋਈ ਪੁੱਛੇ ਨਾ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀ ਹੈ ਹੋਏ ਨਾ ਤੈਸਾ। ਉਹ ਅਸੀਂ ਕਹਿੰਦੇ ਹਾਂ ਸੱਪ ਹੈ ਦਿਖਦਾ ਸਾਨੂੰ, ਪਰ ਹੁੰਦੀ ਰੱਸੀ ਹੈ। ਜੋ ਅਸੀਂ ਮੰਨ ਲਿਆ ਉਹ ਹੈ ਨਹੀਂ, ਜੋ ਹੈ ਉਹ ਅਸੀਂ ਵੇਖਿਆ ਨਹੀਂ, ਜੋ ਹੈ ਉਹ ਅਸੀਂ ਵੇਖਿਆ ਨਹੀਂ, ਅਤੇ ਜੋ ਨਹੀਂ ਹੈ ਉਹ ਅਸੀਂ ਮੰਨੀ ਬੈਠੇ ਹਾਂ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਰਾਜ ਰੱਜੂ, ਰੱਜੂ ਮੈਨੇ ਰੱਸੀ, ਭੁਯੰਗ ਮੈਨੇ ਸੱਪ। ਰੱਸੀ ਅਤੇ ਸੱਪ ਦੀ ਕਹਾਣੀ ਯੁੱਗਾਂ ਦਾ ਤੁਰੀ ਆਉਂਦੀ ਹੈ, ਕਦੋਂ ਤੋਂ ਇਹ ਕੋਈ ਪਤਾ ਨਹੀਂ। ਲੱਖਾਂ ਕਰੋੜਾਂ ਸਾਲ ਤੋਂ ਬੰਦਾ ਰੱਸੀ ਤੋਂ ਡਰਦਾ ਸੱਪ ਸਮਝ ਕੇ, ਅੱਜ ਦਾ ਤਾਂ ਨਹੀਂ। ਆਪਾਂ ਵੀ ਰੱਸੀ ਸੱਪ ਦੇ ਕੇ ਸਾਨੂੰ ਭੁਲੇਖਾ ਪੈਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਮਾਇਆ ਜਿਹੜੀ ਹੈ ਉਹ ਬੰਦੇ ਨੂੰ ਭਰਮ 'ਚ ਭੁਲਾ ਦਿੰਦੀ ਹੈ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜੰਠ ਗੌਲੀ ਪਾਈਆ। ਇਹ ਮਾਇਆ ਵੀ ਉਸ ਵਾਹਿਗੁਰੂ ਦੀ ਪਰਮੇਸ਼ਰ ਦੀ ਸੱਤਾ ਨਾਲ ਹੀ ਬਣੀ ਹੈ, ਉਹਨੇ ਹੀ ਪੈਦਾ ਕੀਤੀ ਹੈ। ਇਹ ਠਗੋਲੀ ਠੱਗਾਂ ਕੋਲ ਇੱਕ ਬੂਟੀ ਹੁੰਦੀ ਹੈ, ਸੁੰਘਾ ਕੇ ਨਾ ਅਤੇ ਬੇਹੋਸ਼ ਕਰਕੇ ਜੇਬਾਂ ਕੱਟ ਲੈਂਦੇ ਹੈ, ਉਹਨੂੰ ਠੱਗ ਬੂਟੀ ਕਹਿੰਦੇ ਨੇ, ਠੱਗ ਮੂਰੀ ਵੀ ਕਹਿੰਦੇ ਨੇ, ਠਗੋਲੀ ਵੀ ਕਹਿੰਦੇ, ਬਾਣੀ 'ਚ ਬੜੇ ਨਾਮ ਆਏ ਨੇ। ਉਹ ਇਹ ਮਾਇਆ ਦੀ ਠਗੋਲੀ ਪਾ ਕੇ ਵਾਹਿਗੁਰੂ ਸਾਰਿਆਂ ਨੂੰ ਸਮੋਹਨ ਕਰੀ ਬੈਠਾ। ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮੀਠਾ ਲਾਇਆ। ਕਹਿੰਦੇ ਉਸ ਵਾਹਿਗੁਰੂ ਦੀ ਮਾਇਆ ਤੋਂ ਵੀ ਕੁਰਬਾਨ ਜਾਈਏ ਅਤੇ ਵਾਹਿਗੁਰੂ ਤੋਂ ਵੀ ਕੁਰਬਾਨ ਜਾਈਏ ਜਿਹਨੇ ਇਹ ਮੋਹ ਮਿੱਠਾ ਸਾਨੂੰ ਲਾਇਆ ਹੈ। ਵਾਹਿਗੁਰੂ ਦੀ ਖੇਡ ਹੈ ਇਹ। ਪਰਮੇਸ਼ਰ ਦੀ ਮਾਇਆ ਐਸੀ ਬਲਵਾਨ ਹੈ, ਵੱਡਿਆਂ ਵੱਡਿਆਂ ਨੂੰ ਛੱਲ ਲੈਂਦੀ। ਬ੍ਰਹਮਾ ਵਿਸ਼ਨੂੰ ਮਹਾਂ ਦੇ ਉਛਲੀ ਆ, ਬ੍ਰਹਮਾ ਵਿਸ਼ਨੂੰ ਨੂੰ ਛੱਲ ਲਿਆ ਸੀ ਤਾਂ ਕੀ ਚੀਜ਼ ਆ, ਉਹਨਾਂ ਨੂੰ ਵੀ ਨਹੀਂ ਸਮਝ ਆਉਣ ਦਿੰਦਾ ਮਾਇਆ, ਐਸੀ ਪ੍ਰਬਲ ਹੈ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ। ਸਤਿਗੁਰੂ ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਪ੍ਰਵਾਨ ਕਰਦੇ ਨੇ, ਹੇ ਮੇਰੇ ਚੰਚਲਾ ਮਨ, ਚਤੁਰਾਈਆਂ ਚਲਾਕੀਆਂ ਨਾਲ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ, ਕਿਸੇ ਨੂੰ ਵੀ ਪ੍ਰਾਪਤ ਨਹੀਂ। ਪ੍ਰਾਪਤੀ ਜਦੋਂ ਵੀ ਹੋਣੀ ਹੈ ਮਨ ਸਾਫ ਕਰਕੇ, ਮਨ ਸਰਲ ਕਰਕੇ ਹੋਣੀ ਹੈ। ਜਿੰਨਾ ਮਨ ਸਰਲ ਹੋਏਗਾ ਉਨੇ ਰੱਬ ਦੇ ਨੇੜੇ, ਜਿੰਨਾ ਮਨ ਦੇ ਵਿੱਚ ਜਲੇਬੀਆਂ ਵਾਲੇ ਵਲ ਪਏ ਨੇ ਉਹਨਾਂ ਰੱਬ ਤੋਂ ਦੂਰ। ਹੋਰ ਤਾਂ ਰੌਲਾ ਹੀ ਕੋਈ ਨਹੀਂ, ਗੱਲ ਤਾਂ ਮਨ ਦੀ ਹੈ। ਬੁੱਲਿਆ ਸ਼ੋਹਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਉੱਧਰ ਲਾਉਣਾ, ਮਨ ਇੱਧਰੋਂ ਪੁੱਟਣਾ ਔਖਾ, ਉੱਧਰ ਲਾਉਣਾ ਔਖਾ, ਰੌਲਾ ਹੀ ਇੰਨਾ ਹੈ। ਸੋ ਸਾਧ ਸੰਗਤ ਜੀ, ਅੱਜ ਵੀ ਮਹਾਰਾਜ ਨੇ ਪੰਜ ਪੌੜੀਆਂ ਦੇ ਅਰਥ ਕਰਾ ਲਏ। ਸ਼ੁਕਰ ਹੈ ਸਤਿਗੁਰੂ ਅਮਰਦਾਸ ਜੀ ਦਾ, ਬਾਣੀ ਅਗਾਧ ਬੋਧ ਹੈ, ਬੰਦੇ ਦੀ ਮੱਤ ਇੰਨੀ ਹੈ ਨਹੀਂ, ਅਸੀਂ ਗੁਰਬਾਣੀ ਦੇ ਪੂਰੇ ਅਰਥ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ, ਅਰਦਾਸ ਕਰਨਾ ਮਹਾਰਾਜ ਅੱਗੇ ਨੂੰ ਆਪਣੀ ਮੱਤ ਸਮੱਤ ਬਖਸ਼ਣ, ਆਪਣੇ ਚਰਨਾਂ ਨਾਲ ਜੋੜਨ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਖੀਰ ਦੀਆਂ ਪੰਕਤੀਆਂ ਸਰਵਣ ਕਰੋ। ਅੱਜ ਸਾਧ ਸੰਗਤ ਜੀ, ਗੁਰਮਤਿ ਦਾ ਕੈਂਪ ਵੀ ਇੱਥੇ ਲੱਗਣਾ ਹੈ, ਬੱਚਿਆਂ ਨਾਲ, ਮਾਪਿਆਂ ਨਾਲ, ਵੱਡਿਆਂ ਛੋਟਿਆਂ ਨਾਲ, ਸਾਰਿਆਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ 11 ਤੋਂ ਲੈ ਕੇ 3 ਵਜੇ ਤੱਕ ਪੈਣੀ। ਆਪ ਜੀ ਸਮਾਂ ਕੱਢ ਕੇ ਦਰਸ਼ਨ ਦਿਓ, ਕੈਂਪ 'ਚ ਹਾਜ਼ਰੀਆਂ ਭਰੋ, ਬੱਚਿਆਂ ਨੂੰ ਲੈ ਕੇ ਆਓ, ਜੀਵਨ ਸਫਲਾ ਬਣਾਓ। ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।